ਵਾਹਿਗੁਰੂ ਸਾਹਿਬ ਜੀਓ। ਸਲੋਕ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ। ਸਲੋਕ ਗਿਆਨ ਅੰਜਨ ਗੁਰਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਕਿੱਥੇ ਬਾਰੀ ਪੜ੍ਹੋ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ,
ਆ ਥੋੜ੍ਹਾ ਹੋਰ ਠੀਕ ਕਰਨਾ ਪਊ। ਇੱਕ ਓਅੰਕਾਰ,
ਓਅੰਕਾਰ,
ਇੱਕ ਓਅੰਕਾਰ ਨਹੀਂ ਕਰਨਾ, ਇੱਕ ਫਿਰ ਕਹਿਣਾ ਓਅੰਕਾਰ,
ਓਅੰਕਾਰ।
ਹਾਂਜੀ, ਸਤਿਗੁਰ ਪ੍ਰਸਾਦ,
ਸਤਿਗੁਰ ਪ੍ਰਸਾਦ।
ਹਾਂਜੀ, ਇਹ ਕਿਹੜਾ ਮੰਗਲ ਹੈ ਜੀ? ਠੀਕ ਹੈ, ਵਸਤੂ ਕੌਣ ਹੈ?
ਅਕਾਲ,
ਵਸਤੂ ਅਕਾਲ। ਠੀਕ ਹੈ, ਨਿਰਦੇਸ਼ ਦਾ ਕੀ ਭਾਵ ਹੈ?
ਨਿਰਣਾ,
ਕਿਹਦਾ ਨਿਰਣਾ ਹੈ? ਅਕਾਲ ਪੁਰਖ ਦਾ ਹੈ। ਸਿਵਾਜ ਗਿਆਨੀ ਬਣ ਗਏ ਸਾਰੇ। ਹਾਂ, ਇੱਕ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਇੱਕੋ ਹੀ ਹੈ। ਇੱਕ ਤੋਂ ਭਾਵ ਹੈ ਉਹਦਾ ਵੈਸ ਸਰੂਪ ਹੈ, ਇੱਕ ਦਾ ਭਾਵ ਹੈ ਉਹ ਲਾਸਾਨੀ ਹੈ, ਦਾ ਭਾਵ ਹੈ ਬੇਮਿਸਾਲ ਹੈ, ਉਹਦੇ ਵਰਗਾ ਹੋਰ ਕੋਈ ਹੈ ਨਹੀਂ, ਇੱਕੋ ਇੱਕ ਹੈ। ਇਹਦੇ ਇੱਕ ਦੇ ਅਰਥ ਨੇ ਸਜਾਤੀ ਵਜਾਤੀ ਸਵੈਗਤ ਭੇਦਾਂ ਤੋਂ ਜਿਹੜਾ ਰਹਿਤ ਹੈ ਉਹ ਕਹੀਏ ਇੱਕ। ਸੋ ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ। ਓਅੰਕਾਰ ਦਾ ਅਰਥ ਹੈ ਮੰਗਲ ਰੂਪ ਹੈ। ਓਅੰਕਾਰ ਦਾ ਅਰਥ ਹੈ ਜੇ ਇਹਨੂੰ ਉਚਾਰੀਏ ਰੱਖਿਆ ਵੀ ਕਰਦਾ। ਸੋ ਓਅੰਕਾਰ ਸੱਤ, ਤਿੰਨੇ ਕਾਲਾਂ 'ਚ ਉਹਦਾ ਨਾਸ ਨਹੀਂ ਹੈ, ਸੱਤ ਹੈ, ਅਵਿਨਾਸੀ ਹੈ, ਨਹੀਂ ਬਿਨਾਸੀ, ਅਵਿਨਾਸੀ ਹੈ। ਗੁਰ ਚੇਤਨ ਹੈ, ਉਹ ਜੜ ਨਹੀਂ ਹੈਗਾ। ਪ੍ਰਸਾਦ ਆਨੰਦ ਸਰੂਪ ਹੈ। ਮਿਲਦਾ ਕੈਸੇ ਹੈ? ਸਤਿਗੁਰ ਪ੍ਰਸਾਦ, ਜਦੋਂ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਹੋ ਜਾਏ ਮਿਲ ਪੈਂਦਾ। ਚਲੋ ਜੀ ਅੱਗੇ।
ਪੂਰਾ ਸਤਿਗੁਰ ਜਾਣੀਐ, ਪੂਰੇ ਪੂਰਾ ਥਾਟ ਬਣਾਇਆ।
ਪੂਰਾ ਸਤਿਗੁਰ ਜਾਣੀਐ,
ਗੁਰ ਜਾਣੀਐ।
ਗੁਰੂ ਨਾਨਕ ਸਾਹਿਬ ਜੀ ਨੂੰ ਪੂਰਨ ਸਤਿਗੁਰ ਜਾਣਨਾ ਕਰੀਏ। ਪੂਰਨ ਗੁਰੂ ਸੀ ਆਪ ਨਾਰਾਇਣ ਕਲਾ ਤਾਰ, ਜਗ ਮੈਂ ਪਰਵਰਿਓ, ਅਕਾਲ ਪੁਰਖ ਆਪ ਹੀ ਇਹ ਰੂਪ ਧਾਰ ਕੇ ਆਏ ਨੇ। ਸਾਧ ਰੂਪ ਆਪਣਾ ਤਨ ਧਾਰਿਆ ਦਾ ਰੂਪ ਸਨ, ਇਸ ਕਰਕੇ ਪੂਰੇ ਨੇ ਸਤਿਗੁਰੂ। ਪੂਰੇ ਪੂਰਾ ਥਾਟ ਬਣਾਇਆ,
ਪੂਰਾ ਥਾਟ ਬਣਾਇਆ।
ਪੂਰੇ ਕੌਣ? ਅਕਾਲ ਪੁਰਖ ਜੀ। ਅਕਾਲ ਪੁਰਖ ਜੀ ਨੇ ਗੁਰੂ ਨਾਨਕ ਸਾਹਿਬ ਜੀ ਰੂਪ ਪੂਰਾ ਬਣਾਓ ਬਣਾਇਆ। ਹਾਂਜੀ,
ਪੂਰੇ ਪੂਰਾ ਸਾਧ ਸੰਗ
ਭਾਵ ਆਪਣੇ ਵਰਗਾ ਹੀ ਬਣਾਇਆ, ਕੋਈ ਫਰਕ ਨਹੀਂ ਰੱਖਿਆ ਗੁਰੂ ਨਾਨਕ ਸਾਹਿਬ ਜੀ 'ਚ। ਪੂਰੇ ਨੇ ਅਕਾਲ ਪੁਰਖ ਨੇ ਪੂਰਾ ਥਾਟ ਬਣਾਇਆ ਗੁਰੂ ਨਾਨਕ ਸਾਹਿਬ ਜੀ ਦਾ। ਬਣਾਓ ਥਾਟ ਹੁੰਦਾ ਬਣਾਵਟ, ਪੂਰਾ ਬਣਾਓ ਬਣਾਇਆ।
ਪੂਰੇ ਪੂਰਾ ਸਾਧ ਸੰਗ, ਪੂਰੇ ਪੂਰਾ ਮੰਤਰ ਦਿੜਾਇਆ।
ਹਾਂ, ਪੂਰੇ ਗੁਰੂ ਨਾਨਕ ਸਾਹਿਬ ਜੀ ਨੇ ਪੂਰਿਆਂ ਗੁਰਾਂ ਨੇ ਪੂਰਾ ਹੀ ਸਾਧ ਸੰਗਤ ਨੂੰ ਬਣਾਉਣਾ ਕੀਤਾ ਅਤੇ ਪੂਰੇ ਪੂਰਾ ਮੰਤਰ ਦਿੜਾਇਆ। ਪੂਰੇ ਗੁਰੂ ਨਾਨਕ ਸਾਹਿਬ ਜੀ ਨੇ ਪੂਰਨ ਮੰਤਰ ਜਿਹੜਾ ਵਾਹਿਗੁਰੂ ਮੰਤਰ ਸੀ ਆਪਣੇ ਸਿੱਖਾਂ ਨੂੰ ਦ੍ਰਿੜ ਕਰਵਾਇਆ।
ਪੂਰੇ ਪੂਰਾ ਪ੍ਰੇਮ ਰਸ,
ਹਾਂ, ਪੂਰੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਪੂਰਾ ਪ੍ਰੇਮ ਰਸ ਜਿਹੜਾ ਸੀ,
ਪੂਰਾ ਗੁਰਮੁਖ ਪੰਥ ਚਲਾਇਆ।
ਹਾਂ, ਇਉਂ ਮਹਾਰਾਜ ਜੀ ਨੇ ਪ੍ਰੇਮ ਰਸ ਭਰ ਕੇ ਪੂਰਾ ਜਿਹੜਾ ਸੀ ਗੁਰਮੁਖ ਪੰਥ, ਗੁਰਸਿੱਖੀ ਮਾਰਗ, ਗੁਰਮਤਿ ਗਾਡੀ ਰਾਹ, ਇਹ ਤੋਰਿਆ, ਚਲਾਉਣਾ ਕੀਤਾ
ਪੂਰੇ।
ਹਾਂਜੀ, ਪ੍ਰੇਮ
ਪੂਰੇ ਪੂਰਾ ਦਰਸ਼ਨੋਂ,
ਹਾਂ,
ਪੂਰੇ ਪੂਰਾ ਸ਼ਬਦ ਸੁਣਾਇਆ।
ਹਾਂ, ਪੂਰੇ ਗੁਰੂ ਨਾਨਕ ਸਾਹਿਬ ਜੀ ਦਾ ਭਾਈ ਦਰਸ਼ਨ ਵੀ ਪੂਰਾ ਹੀ ਆ, ਕੋਈ ਕਮੀ ਨਹੀਂ ਉਸ ਦਰਸ਼ਨ ਵਿੱਚ। ਦਰਸ਼ਨ ਡਿੱਠੇ ਲਹਿਣ ਬਜੋਗਾ ਜੀ, ਉਹ ਐਸਾ ਦਰਸ਼ਨ ਆ ਉਹ। ਸੋ ਜਿਹੜਾ ਸੀ ਉਹ ਦਰਸ਼ਨ ਕਰਕੇ ਮਨ ਖਿੜਿਆ, ਹਰਿਆ ਬਾਗ, ऐसा हो जाता है, भाव अमोघ दर्शन ने गुरु महाराज से पातशाह जी दे। ते पूरे पूरा शब्द सुनाया,
शब्द सुनाया
पूरे गुरु नानक साहब महाराज जी ने पूर्ण शब्द पूर्ण उपदेश अपने सिखां नूं सुनाउणा कीता।
पूरे पूरा वहना पूरे पूरा तख्त रचाया,
हाँ पूरे सतगुरु सच्चे पातशाह जी का सत्संग रूपी बहना जिहड़ा सी पूरा सी, जां बहना नाम तख्त का भी हुंदा है, गुरता गद्दी रूपी तख्त बहना पूरा है महाराज जी का, कोई कमी नहीं, संसारी तख्ता मंगू अधूरा नहीं है। बहन एक मिनट रुकियो, हाँ कर लियो जी नाल, पूरे पूरा बहन कर, बहना की बजाय ना नाने का कन्ना कट के अगे कर शब्द लिख लिया जी, पूरे पूरा बहन कर। पूरे गुरु नानक साहब महाराज जी ने पूरे ही तख्त से बैठना किया है, पूरा पूरे पूरा तख्त रचाया,
पूरा तख्त रचाया
पूरे सतगुरु जी ने पूर्ण तख्त जड़ा सी गुरता गद्दी का रचना किया है।
साध संगत सचखंड है, भगतल बशल कोय बसगत आया।
बोलियो जी सारे,
साध है भगत बशल होए बसगत आया।
हाँ जी, सतगुरु महाराज पातशाह जी का सच जड़ा है, साध संगत ही सचखंड है, जी साध संगत है भाई यही सचखंड है। भगत बशल आप महाराज जी भगतों के प्यारे, ते बस गत गत होंगी है रीति, रीति दे नाल भाई बस आ जाता है, इस रीति करके गत रीति बस वशीकार हो जाता है। हाँ भगत बशल जो परमेश्वर है ना भगतों को प्यार करने वाला, तो जिहड़ा उन्हें प्यार करता भगत इस रीति नाल बस आ जाता है, प्रेम दे वसीकार है, जिन प्रेम की ओ तिन ही प्रपाए।
साध संगत सच नाओ गुर ज्ञान ध्यान सिखा,
गुर ते विश्राम कर लो।
साध संगत सच नाओ
गुर ते रुको, की है जी
साध संगत सच नाओ गुर,
हाँ एक मिनट मुरियो, इत्थे साध संगत दी बजाए ना सच स्वरूप पाठ कर लियो, कटड़ा नहीं सत्संग सैड ते लिखो, सच स्वरूप सच स्वरूप सच नाम। हाँ जिते साध संगत है ना उदे नाल बाहर हासिए च पाठ अंतर है, सच स्वरूप सच नाम गुर ते रुकांगे, सच स्वरूप सच नाम गुर ज्ञान ध्यान सिखा समझाया, जिहड़ा महाराज का सच्चा स्वरूप है ना ये हैगा निर्गुण रूप। हाँ जी, तो सच्चा ना है उन्हों का, तो इस तरह महाराज का जिहड़ा ज्ञान है ते नाल ध्यान, ज्ञान ते ध्यान, स्वरूप का ज्ञान स्वरूप का ध्यान जिहड़ा है ये सिखा नूं समझाउणा कीता।
गुरचेले परचा परचाया,
क्यों महाराज जी ने गुरचेले वाला जड़ा सी ये परचा जी परचाया, वह हाँ जी जान पछाण कराई है इस परचे की, परचा परिचय जान पछाण कह लो ज्ञान कह लो। हाँ
कारण कारण समर्थ है साध संग दा करे कराया।
हाँ ਵਾਹਿਗੁਰੂ ਅਤੇ ਸਤਿਗੁਰੂ ਜਿਵੇਂ ਵਾਹਿਗੁਰੂ ਸਮਰੱਥ ਹੈ, ਸ਼ਬਦ ਕਾਰਜ ਰੂਪ ਵੀ ਹੈ ਕਾਰਨ ਰੂਪ ਵੀ ਹੈ, ਇਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਵੀ ਭਾਈ ਕਾਰਨ ਕਾਰਨ ਨੂੰ ਸਮਰੱਥ ਨੇ ਉਹਦਾ ਰੂਪ ਹੋਣ ਕਰਕੇ, ਅਤੇ ਜਿਵੇਂ ਵਾਹਿਗੁਰੂ ਸਮਰੱਥ ਹੈ ਕਰਨ ਕਾਰਨ ਨੂੰ ਸਾਧ ਸੰਗ ਦਾ ਕਰਾਇਆ ਕਰਾਇਆ,
ਸਾਧ ਸੰਗ ਦਾ ਕਰਾਇਆ ਕਰਾਇਆ,
ਹਾਂ ਸਾਧ ਸੰਗ ਦਾ ਵੱਲੋਂ ਕੀਤਾ ਹੋਇਆ ਜਿਹੜਾ ਬਚਨ ਹੈ ਨਾ ਉਹ ਮਹਾਰਾਜ ਜੀ ਪੂਰਾ ਕਰ ਦਿੰਦੇ ਨੇ, ਜੋ ਸਾਧ ਸੰਗਤ ਨੇ ਕਹਿਤਾ ਨਾ ਮੋੜਦਾ ਨਹੀਂ ਅਕਾਲ ਪੁਰਖ, ਇੰਨੀ ਸ਼ਕਤੀ ਹੈ ਸਾਧ ਸੰਗਤ ਦੀ, ਸਾਧ ਸੰਗਤ ਵੱਲੋਂ ਜੋ ਬਚਨ ਸੰਗਤ ਨੇ ਇਕੱਠੇ ਹੋ ਕੇ ਕਹਿ ਦਿੱਤਾ ਉਹ ਪੂਰਾ ਕਰਾ ਦਿੰਦੇ ਨੇ। ਇੰਨਾ ਦਰਜਾ ਹੈ ਸਾਧ ਸੰਗਤ ਦਾ।
ਪਰੇ ਭੰਡਾਰ
ਭਰੈ ਦੁਲਾਵਾਂ
ਭਰੈ,
ਲੋਕ ਉਹ ਜੀ ਕਹਿੰਦੇ ਇੱਕੋ ਹੀ ਹੈ। ਚੱਲ ਇੱਕ ਕਰ ਲਓ, ਇਹਨਾਂ ਨੇ ਇੱਕ ਦੱਸਿਆ ਜਿੱਥੇ ਸੋਧੀ ਪੋਥੀ ਹੈ, ਪਰੇ ਭੰਡਾਰ ਦਾ ਤਾਰ ਹੈ।
ਪਰੇ ਭੰਡਾਰ ਦਾ ਤਾਰ ਹੈ,
ਮਹਾਰਾਜ ਜੀ ਦੇ ਭੰਡਾਰੇ ਭਰੇ ਪਏ ਨੇ। ਪਤਾ ਨਹੀਂ ਕਿੰਨਾ ਕੁਛ ਪਿਆ ਭੰਡਾਰਿਆਂ 'ਚ, ਇਸ ਕਰਕੇ ਉਹਨੂੰ ਕੀ ਕਹਿੰਦੇ ਨੇ, ਦਾ ਤਾਰ। ਭੰਡਾਰੇ ਭਰਪੂਰ ਹੋਣ ਕਰਕੇ ਭਾਈ ਉਹ ਦਾਤਾ ਹੈ, ਕਿੰਨਿਆਂ ਨੂੰ ਦਿੰਦਾ ਹੈ। ਜਾਨ ਕੋ ਦਸਵੇਂ ਪਾਤਸ਼ਾਹ ਜੀ ਨੇ ਕਿਹਾ, ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਜਾਨ ਕੋ ਦੇਤ ਅਜਾਨ ਕੋ ਦੇਤ, ਜ਼ਮੀਨ ਕੋ ਦੇਤ ਜਮਾਨ ਕੋ ਦੇ ਹੈ, ਕਾਹੇ ਕੋ ਡੋਲਤਾ ਤੁਮਰੀ ਸ਼ੁੱਧ ਸੁੰਦਰ ਸ੍ਰੀ ਪਦਮਾ ਪਤਲਾ ਹੈ। ਕਿੰਨਿਆਂ ਨੂੰ ਦਿੰਦਾ ਹੈ, ਰੋਜੀ ਹੀ ਰਾਜ ਬਲੋਕ ਤ ਰਾਜਕ, ਰੋਕ ਰਹਾਨ ਕੀ ਰੋਜੀ ਨਾ ਟਾਰਾ ਹੈ, ਗੁੱਸੇ ਹੋ ਕੇ ਕਿਸੇ ਦੀ ਰੋਜੀ ਨਹੀਂ ਟਾਲਦਾ ਹੈ, ਦਿੰਦਾ ਹੈ, ਐਸਾ ਦਾਤਾ ਹੈ। ਭੰਡਾਰੇ ਭਰੇ ਪਏ ਨੇ ਅਤੇ ਦਿੰਦਾ ਕਦੋਂ ਹੈ, ਫਰਮਾਇਸ਼ ਕਿਹਦੀ ਜ਼ਿਆਦਾ ਮੰਨਦਾ ਹੈ, ਅੱਗੇ ਸੁਣੋ। ਸਾਧ ਸੰਗਤ ਦਾ
ਸਾਧ ਸੰਗਤ ਦਾ ਦੇਹ ਦਵਾਇਆ,
ਹਾਂ ਉਹ ਭੰਡਾਰਿਆਂ ਵਿੱਚੋਂ ਜਿਹਨੂੰ ਸਾਧ ਸੰਗਤ ਕਹਿੰਦੇ, ਮਹਾਰਾਜ ਜੀ ਕੀ ਨਹੀਂ ਤੇਰੇ ਘਰ ਦੇ ਦਿਓ ਇਹਨੂੰ ਆਹ ਚੀਜ਼, ਸਾਧ ਸੰਗਤ ਦਾ ਕਿਹਾ ਹੋਇਆ ਭਾਈ ਦਵਾ ਦਿੰਦਾ ਹੈ, ਵੀ ਮੈਨੂੰ ਸਾਧ ਸੰਗਤ ਨੇ ਕਿਹਾ। ਸੋ ਸਾਧ ਸੰਗਤ ਦਾ ਕੀਤਾ ਹੋਇਆ ਬਚਨ ਜੋ ਮੰਗ ਲੈਂਦੀ ਆ ਸਾਧ ਸੰਗਤ, ਮਹਾਰਾਜ ਜੀ ਬਖਸ਼ਿਸ਼ ਕਰ ਦਿੰਦੇ ਨੇ, ਦੇ ਦਿੰਦੇ ਨੇ।
ਪਾਰ ਬ੍ਰਹਮ ਗੁਰ ਰੂਪ
ਹੋਏ ਅਤੇ ਵਿਸਰਾਮ
ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ।
ਪੜ੍ਹੋ ਸਾਰੇ,
ਪਾਰ ਬ੍ਰਹਮ ਗੁਰ ਰੂਪ ਹੋਏ, ਸਾਧ ਸੰਗਤ ਗੁਰ ਸ਼ਬਦ ਸਮਾਇਆ।
ਹੁਣ ਪਾਰ ਬ੍ਰਹਮ ਦਾ ਇੱਥੇ ਅਰਥ ਹੈ ਨਿਰਗੁਣ ਰੂਪ ਨੇ ਮਹਾਰਾਜ, ਪਾਰ ਬ੍ਰਹਮ ਗੁਰ ਰੂਪ ਹੋਏ ਅਤੇ ਗੁਰੂ ਜਿਹੜਾ ਹੈ ਸੱਚੇ ਪਾਤਸ਼ਾਹ ਨਿਰਗੁਣ ਰੂਪ, ਗੁਰੂ ਜੀ ਪਾਰ ਬ੍ਰਹਮ ਰੂਪ ਨੇ, ਅਵਾਗੁਰੂ ਅਕਾਲ ਪੁਰਖ ਨਿਰਗੁਣ ਰੂਪ ਨੇ, ਇਉਂ ਸੱਚੇ ਪਾਤਸ਼ਾਹ ਜੀ ਗੁਰੂ ਰੂਪ ਹੋਏ ਨੇ। ਜੋ ਨਿਰਗੁਣ ਰੂਪ ਸ਼ਬਦ ਰੂਪ ਹੋਏ, ਗੁਰੂ ਕੀ ਹੈ ਸ਼ਬਦ, ਪਾਰ ਬ੍ਰਹਮ ਜਿਹੜਾ ਸੀ ਅਤੇ ਜੋ ਗੁਰੂ ਰੂਪ ਸ਼ਬਦ ਰੂਪ ਹੋਏ ਨੇ, ਇਹ ਨਿਰਗੁਣ ਰੂਪ ਨੇ। ਸਾਧ ਸੰਤ ਗੁਰ ਸ਼ਬਦ ਸਮਾਇਆ,
ਸਾਧ ਸੰਤ ਗੁਰ ਸ਼ਬਦ ਸਮਾਇਆ,
ਇਉਂ ਗੁਰੂ ਦੀ ਜਿਹੜੀ ਸਾਧ ਸੰਗਤ ਹੈ, ਸੋ ਉਹਦੇ ਵਿੱਚ ਜਿਹੜਾ ਗੁਰੂ ਦਾ ਸ਼ਬਦ ਹੈ, ਜੋ ਸ਼ਬਦ ਹੈ ਇਹ ਗੁਰੂ ਹੈ ਭਾਈ, ਗੁਰੂ ਰੂਪ ਹੋ ਕੇ ਸਮਾਇਆ ਹੋਇਆ ਸਾਧ ਸੰਗਤ ਵਿੱਚ, ਹਾਂਜੀ, ਜਾਂ ਸਾਰੇ ਸਮਾਇਆ ਹੋਇਆ, ਹਾਂਜੀ।
ਜਗ ਭੋਗ ਯੋਗ ਧਿਆਨ ਕਰ, ਪੂਜਾ ਪਰੇ ਨਾ ਦਰਸ਼ਨ ਪਾਇਆ।
ਯੋਗ ਭੋਗ ਇੱਦਾਂ ਜੀ,
ਜਗ ਹੈ ਜੀ,
ਓਕੇ। ਜਗ ਭੋਗ ਜੋ ਗਿਆਨ ਧਿਆਨ,
ਜਗ ਭੋਗ ਯੋਗ ਧਿਆਨ ਕਰ,
ਇੱਕ ਮਿੰਟ ਰੁਕੋ ਜੀ, ਹਾਂਜੀ, ਕਹਿੰਦੇ
ਧਿਆਨ ਕਰ ਵੀ,
ਬਸ ਰੁਕੋ, ਬਾਕੀ
ਧਿਆਨ ਕਰ,
ਹਾਂ ਸਿੱਧਾ ਇੱਦਾਂ ਕਹਿੰਦੇ ਜੀ, ਜਗ ਭੋਗ ਯੋਗ ਧਿਆਨ ਕਰ,
ਜਗ ਭੋਗ ਯੋਗ ਧਿਆਨ ਕਰ,
ਪੂਜਾ ਪਰਾਇ,
ਪੂਜਾ ਪਰਾਇ,
ਇੱਥੇ ਜਮਕ ਲਾਉਣੀ ਆ ਜ਼ਰੂਰ, ਨਾ ਦਰਸ਼ਨ ਪਾਇਆ,
ਨਾ ਦਰਸ਼ਨ ਪਾਇਆ।
ਸੋ ਸਾਰੇ ਯੁੱਗਾਂ ਦੇ ਵਿੱਚ ਤ੍ਰੇਤੇ ਵਗ ਜਿਹੜਾ ਜਿਹੜਾ ਸੀ, ਸਤਯੁਗ ਦੇ ਵਿੱਚ ਸੱਤ ਸੀ ਅਤੇ ਜੱਗ ਤ੍ਰੇਤੇ ਯੁੱਗ ਵਿੱਚ ਭੋਗ, ਠਾਕਰਾਂ ਨੂੰ ਭੋਗ ਲਵਾਉਣਾ ਅਤੇ ਪੂਜਾ ਕਰਨੀ ਦੁਆਪਰ ਯੁੱਗ ਵਿੱਚ, ਐਸਾ ਜਿਹੜਾ ਸੀ ਪੂਜਾ ਆਦਿ ਕਰਦੇ ਨੇ, ਪਰ ਇਹਨਾਂ ਦੁਆਰਾ ਇਹਨਾਂ ਸਾਧਨਾਂ ਦੁਆਰਾ ਨਾ ਦਰਸ਼ਨ ਪਾਇਆ। ਗੁਰਸ਼ਬਦ ਤੋਂ ਬਿਨਾਂ, ਮਹਾਰਾਜ ਜੀ ਦੀ ਬਖਸ਼ ਤੋਂ ਬਿਨਾਂ ਕਿਸੇ ਨੇ ਦਰਸ਼ਨ ਨਹੀਂ ਪਾਉਣਾ ਕੀਤਾ, ਨਾ ਹੀ ਪਾਇਆ ਜਾਂਦਾ। ਅੱਗੇ
ਸਾਧ ਸੰਗਤ ਪਿਓ ਪੁੱਤ ਹੋਏ,
ਹਾਂ ਆਹ ਰਿਸ਼ਤਾ ਹੈ ਭਾਈ, ਸਾਧ ਸੰਗਤ ਪਿਓ ਪੁੱਤ ਹੋਏ,
ਦਿੱਤਾ ਪੁੱਤ ਹੋਏ।
ਪਿਓ ਕੌਣ ਹੈ? ਗੁਰੂ ਸਾਹਿਬ ਜੀ ਪਿਓ ਨੇ, ਸਾਧ ਸੰਗਤ ਅੱਗੇ ਪੁੱਤਰ ਹੈ। ਅੱਗੇ
ਦਿੱਤਾ ਖਾਏ ਪਹਿਨ ਹੈ ਪਹਿਨਾਇਆ,
ਇਉਂ ਸਾ ਜਿਵੇਂ ਪਿਓ ਆਪਣੇ ਪੁੱਤਰਾਂ ਨੂੰ ਜੋ ਦਿੰਦਾ ਹੈ ਉਹਦਾ ਦਿੱਤਾ ਹੋਇਆ ਖਾਂਦਾ ਪਹਿਨਦਾ ਹੈ, ਇਉਂ ਸਤਿਗੁਰੂ ਸਾਡੇ ਪਿਤਾ ਦੀ ਨਿਆਈ ਨੇ, ਤੂੰ ਮੇਰਾ ਪਿਤਾ ਤੂੰ ਹੈ ਮੇਰਾ ਮਾਤਾ। ਸੋ ਇਸ ਤਰ੍ਹਾਂ ਸਤਿਗੁਰੂ ਜੀ ਦਾ ਦਿੱਤਾ ਹੋਇਆ ਸਿੱਖ ਪਹਿਨਦਾ ਹੈ, ਸਤਿਗੁਰੂ ਦਾ ਦਿੱਤਾ ਹੋਇਆ ਜਿਹੜਾ ਹੈ ਸਿੱਖ ਖਾਂਦਾ ਹੈ ਅਤੇ ਪਹਿਨਾਇਆ ਅੱਗੇ ਹੋਰਾਂ ਨੂੰ ਪਹਿਨਾਉਣਾ ਕਰਦਾ ਹੈ।
ਘਰ ਵਾਰੀ ਹੋਏ ਵਰਤਿਆ,
ਇਉਂ ਸਤਿਗੁਰ ਸੱਚੇ ਪਾਤਸ਼ਾਹ ਨੇ ਆਪ ਘਰ ਵਾਰੀ ਹੋ ਕੇ ਵਰਤੇ ਨੇ, ਉਦਾਸੀਆਂ ਭਾਵੇਂ ਲਾਈਆਂ ਸਾਰੀਆਂ, ਫਿਰ ਵੀ ਗ੍ਰਸਥ ਵਿੱਚ ਹੀ ਆਏ। ਸੋ ਘਰ ਵਾਰੀ ਦਾ ਜਿਹੜਾ ਸੀ ਨਾ ਪਰਚਾ ਘਰਵਾਲੀ ਦੀ ਜਿਹੜੀ ਪਦਤੀ ਸਤਿਗੁਰਾਂ ਨੇ ਧੋਰੀ ਆਪ ਗ੍ਰਿਸ਼ਤੀ ਹੋਣ ਦੀ। ਅੱਗੇ
ਘਰ ਵਾਰੀ ਸਿੱਖ ਪੈਰੀ ਪਾਇਆ,
ਅੱਗੇ ਘਰ ਵਾਰੀ ਸਿੱਖ ਨੂੰ ਕਿਹਨੂੰ, ਗੁਰੂ ਅੰਗਦ ਸਾਹਿਬ ਜੀ ਨੂੰ, ਉਹ ਵੀ ਗ੍ਰਿਸ਼ਤੀ ਸੀ, ਉਹਨਾਂ ਨੂੰ ਆਪਣੇ ਚਰਨੀ ਲਾਇਆ। ਫਿਰ ਅੱਗੇ ਗੁਰੂ ਅੰਗਦ ਸਾਹਿਬ ਜੀ ਨੇ ਗ੍ਰਿਸ਼ਤੀ ਕੌਣ, ਗੁਰੂ ਅਮਰਦਾਸ ਜੀਆਂ ਨੂੰ ਚਰਨੀ ਲਾਇਆ। ਇਵੇਂ ਹੀ ਦਸੇ ਗੁਰੂਆਂ ਤੱਕ ਇਸ ਪਰੰਪਰਾ ਨੂੰ ਤੋਰਿਆ, ਗ੍ਰਿਸ਼ਤ ਨੂੰ ਬਹੁਤ ਵੱਡੀ ਪ੍ਰਧਾਨਤਾ ਦਿੱਤੀ ਹੈ।
ਮਾਇਆ ਵਿੱਚ ਉਦਾਸ ਰਖਾਇਆ,
ਅਤੇ ਦੇਖਿਆ ਮਹਾਰਾਜ ਬਾਣੀ ਵਿੱਚ, ਯੋਗ ਨਾ ਭਗਵੀਂ ਕੱਪੜੀ, ਯੋਗ ਨਾ ਮੈਲੇ ਵੇਸ਼, ਨਾਨਕ ਘਰ ਬੈਠਿਆਂ ਯੋਗ ਪਾਈ ਹੈ, ਸਤਿਗੁਰ ਕਾ ਉਪਦੇਸ਼। ਇਹ ਬਖਸ਼ਾਂ ਕੀਤੀਆਂ, ਹਾਂ ਮਾਇਆ ਵਿੱਚ ਰਹਿੰਦਿਆਂ ਹੋਇਆ ਕਰਦਿਆਂ ਅਰਥ ਪੜ ਲੈਣ ਦੋਨਾਂ ਨੂੰ ਪੜੋ ਜੀ। ਮਾਇਆ ਮਾਇਆ ਵਿੱਚ ਉਦਾਸ ਰਖਾਇਆ, ਹਾਂ ਮਾਇਆ ਵਿੱਚ ਰੱਖ ਕੇ, ਅਤੇ ਇਹ ਨਹੀਂ ਕਿਹਾ ਕਿ ਜਿਵੇਂ ਉਸ ਵੇਲੇ ਦੇ ਧਾਰਮਿਕ ਆਗੂ ਲੋਕਾਂ ਦਾ ਥੀ ਵੀ ਗ੍ਰਿਸ਼ਤੀ ਨਹੀਂ ਕਦੇ ਜਿਹੜਾ ਹੈ ਰੱਬ ਨੂੰ ਮਿਲ ਸਕਦਾ, ਗ੍ਰਿਸ਼ਤ ਛਡਾਉਂਦੇ ਸੀ। ਜੇ ਕੋਈ ਚੇਲਾ ਬਣਾਉਣਾ ਹੈ ਪਹਿਲਾਂ ਗ੍ਰਿਸ਼ ਤਾਂ ਫਿਰ ਤੈਨੂੰ ਵਿਆਹ ਨਹੀਂ ਵੀ ਕਰਨਾ ਪੈਣਾ ਜੇ ਸਾਡਾ ਚੇਲਾ ਬਣਨਾ। ਅਤੇ ਇਉਂ ਇਹ ਉਹਨਾਂ ਦਾ ਨਿਯਮ ਬਣਾਇਆ ਸੀ। ਪਰ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਨੇ ਆਪਣੇ ਸਿੱਖ ਨੂੰ ਜਿਹੜਾ ਸੀ ਗ੍ਰਿਸ਼ਤੀ, ਆਪ ਗ੍ਰਿਸ਼ਤੀ ਬਣੇ, ਸਿੱਖ ਨੂੰ ਗ੍ਰਿਸ਼ਤੀ ਬਣਾ ਕੇ ਮਾਇਆ ਵਿੱਚ ਰੱਖ ਕੇ, ਜਿਹੜੀ ਤ੍ਰਿਗੁਣ ਰੂਪ ਮਾਇਆ ਹੈ ਅਤੇ ਇਹਦੇ ਵਿੱਚ ਹੀ ਰੱਖ ਕੇ ਜਿਹੜਾ ਸੀ ਉਹਨੂੰ ਉਦਾਸ ਰਖਾਇਆ। ਭਾਵ ਮਾਇਆ ਜਣਾ ਦਿੱਤਾ ਮਾਰਨ ਵੀ ਮਾਇਆ ਤੇਰਾ ਨਿਰਾ ਜ਼ਿੰਦਗੀ ਦਾ ਲਕਸ਼ ਨਹੀਂ, ਏਮ ਨਹੀਂ, ਅਤੇ ਮਾਇਆ ਨੂੰ ਗੁਜਰਾਨ ਬਣਾ, ਇਮਾਨ ਨਾ ਬਣਾਈ। ਇਹ ਉਪਦੇਸ਼ ਦਿੱਤਾ ਮਹਾਰਾਜ ਜੀ ਨੇ, ਇਉਂ ਉਦਾਸ ਜਿਹੜਾ ਸੀ ਹੋਇਆ। ਹਾਂ
ਅੰਮ੍ਰਿਤ ਵੇਲੇ ਉੱਠ ਕੇ,
ਹਾਂਜੀ,
ਜਾਏ ਅੰਦਰ ਦਰਿਆਓ ਨਵੰਦੇ,
ਠੀਕ ਹੈ ਪੜ੍ਹ ਲਓ ਸਾਰੇ।
ਅੰਮ੍ਰਿਤ ਵੇਲੇ ਉੱਠ ਕੇ ਜਾਏ ਅੰਦਰ ਦਰਿਆਓ ਨਵੰਦੇ,
ਦਰਿਆਓ ਨਹੀਂ ਦਰਿਆਏ,
ਦਰਿਆ
ਜਾਏ ਅੰਦਰ ਦਰਿਆਏ,
ਦਰਿਆਓ
ਦਰਿਆਏ ਕਰ ਲਿਓ, ਦਰਿਆਏ ਕਿ ਦਰਿਆਓ ਜੀ, ਹਾਂਜੀ ਦਰਿਆਏ ਹੋਇਆ, ਹਾਂ ਈੜੀ ਨੂੰ ਸਿਆਰੀ ਨਾਲ ਹੈ ਜੀ, ਦਰਿਆਏ ਦਰਿਆਏ ਕਰਨਾ, ਸਾਈਡ 'ਤੇ ਲਿਖ ਲਓ, ਜਾਏ ਅੰਦਰ ਦਰਿਆਏ, ਇੱਥੇ ਜੰਮ ਕਲਾ ਲਿਓ, ਇਉਂ ਨਹੀਂ ਕਰਨਾ ਜਾਏ ਅੰਦਰ ਦਰਿਆਏ ਨੇ ਬੰਦੇ, ਦਰਿਆਏ 'ਤੇ ਜੰਮ ਕਲਾ ਲਿਓ, ਜਾਏ ਅੰਦਰ ਦਰਿਆਏ,
ਜਾਏ ਅੰਦਰ ਦਰਿਆਏ
ਨਵੰਦੇ,
ਨਵੰਦੇ
ਦਰਿਆ 'ਚ ਜਾ ਕਰਕੇ। ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਤਾਂ ਸਿੱਖ ਦਾ ਕਰਮ ਕੀ ਹੈ, ਅੰਮ੍ਰਿਤ ਵੇਲਾ ਸਾਂਭਣਾ ਬਹੁਤ ਜ਼ਰੂਰੀ, ਸਭ ਇੱਥੋਂ ਸ਼ੁਰੂਆਤ ਹੁੰਦੀ ਹੈ ਸਿੱਖੀ ਦੀ, ਹਾਂਜੀ, ਸੋ ਇੱਥੋਂ ਸਿੱਖ ਦਾ ਕਰਮ ਦੀ ਸ਼ੁਰੂਆਤ ਹੈ, ਅੰਮ੍ਰਿਤ ਵੇਲੇ ਉੱਠਣਾ ਹੈ ਸਿੱਖ ਦਾ, ਇਹ ਮੁੱਖ ਕਰਮ ਹੈ। ਸੋ ਅੰਮ੍ਰਿਤ ਵੇਲੇ ਉੱਠ ਕੇ, ਗੁਰੂ ਰਾਮਦਾਸ ਮਹਾਰਾਜ ਨੇ ਵੀ ਕਿਹਾ ਗੁਰੂ ਗ੍ਰੰਥ ਸਾਹਿਬ ਵਿੱਚ, ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰਨਾਮ 'ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰਾਏ ਅੰਮ੍ਰਿਤਸਰ ਨਹਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਮ ਪਾਪ ਦੁੱਖ ਲੈ ਜਾਵੇ, ਫਿਰ ਕੀ ਕਰਾਂ ਉਦੋਂ ਬਾਅਦ, ਫਿਰ ਚੜ੍ਹਾ ਦਿਵਸ ਗੁਰਬਾਣੀ ਗਾਵੇ, ਬਹਿਦਿਆਂ ਉੱਠਦਿਆਂ ਹਰਨਾਮ 'ਤੇ ਆਵੇ। ਸੋ ਇਹ ਸਿੱਖ ਦੇ ਕਰਮ ਨੇ। ਸੋ ਅੰਮ੍ਰਿਤ ਵੇਲੇ ਉੱਠ ਕੇ, ਅੰਮ੍ਰਿਤ ਵੇਲੇ ਉੱਠ ਕਰਕੇ ਫਿਰ ਦਰਿਆ, ਉਦੋਂ ਜਿਹੜੇ ਸਾਧਨ ਸੀ ਜਾਂ ਦਰਿਆਵਾਂ ਦੇ ਟੋਭਿਆਂ ਦੇ, ਇਹ ਜ਼ਿਆਦਾ ਪਾਣੀ ਦੇ ਸਾਧਨ ਹੋਏ ਕਰਦੇ ਸੀ, ਖੂਹ ਇਉਂ ਜਾ ਕੇ ਜੀ ਦਰਿਆਵਾਂ ਦੇ ਕੰਢਿਆਂ 'ਤੇ ਇਸ਼ਨਾਨ ਕਰਦੇ ਸਿੱਖ ਅੰਮ੍ਰਿਤ ਵੇਲਾ ਸੰਭਾਲ ਕਰਕੇ, ਹਾਂ ਨਵਾਉਂਦੇ, ਹਾਂ ਤਦੇ ਨਵਾਉਂਦੇ ਪੜ੍ਹਨੇ, ਨਹਾਉਂਦੇ ਨੇ, ਜੇ ਨਹਾ ਨਾ ਹੁੰਦਾ ਹੈ ਤਾਂ ਫਿਰ ਨਵੰਦੇ ਹੁੰਦਾ, ਨਵੰਦੇ ਹੁੰਦਾ ਨਿਮਣਾ ਝੁਕਣਾ, ਇਸ ਕਰਕੇ ਨਵਾਉਂਦੇ ਅੱਧਾ ਹਾ ਹਾਈ, ਨਹਾਉਂਦੇ ਨੇ ਜੀ, ਇਸ਼ਨਾਨ ਕਰਦੇ ਨੇ, ਗੁਰਮੁਖ ਨਾਮਦਾਨ ਇਸ਼ਨਾਨ ਦੇ ਸਿਧਾਂਤ ਨੂੰ ਕਮਾਉਂਦੇ ਨੇ, ਬੜਾ ਕਿੰਨਾ ਝਾਲਾਂਗੇ ਉੱਠ ਨਾਮ ਜਪ, ਨਿਸਵਾਸ ਆਰਾਧ ਕਾਰਾ ਤੁਝਾ ਨਾ ਵਿਆਪਈ, ਨਾਨਕ ਮਿਠਾ ਉਪਾਧ, ਝਾਲਾਂਗੇ ਨਾਮ ਵੀ ਅੰਮ੍ਰਿਤ ਵੇਲੇ ਦਾ। ਨੰਦ ਲਾਲ ਜੀ ਨੇ ਵੀ ਆਪਣੀ ਬਾਣੀ ਵਿੱਚ ਆਖਿਆ, ਬਿਦਾਰੀ ਅਸਤ ਜ਼ਿੰਦਗੀ ਯਾਰ ਫਨ ਸੌਖ, ਗੋਇਆ ਹਰਾਮ ਕਰਦਮ ਖੁਆਬ ਸੁਭਹਿ, ਬਿਦਾਰੀ ਨਾਮ ਜਾਗਣ ਨੂੰ ਕਹਿੰਦੇ ਨੇ ਫਾਰਸੀ ਬੋਲ 'ਚ। ਨੰਦ ਲਾਲ ਜੀ ਕਹਿੰਦੇ ਜਾਗਣਾ ਹੀ ਜ਼ਿੰਦਗੀ ਹੈ ਅੰਮ੍ਰਿਤ ਵੇਲੇ ਦਾ, ਜਿਹੜਾ ਅੰਮ੍ਰਿਤ ਵੇਲੇ ਨੂੰ ਜਾਗਣਾ ਉਹ ਜ਼ਿੰਦਗੀ ਨਹੀਂ ਮੰਨੀ ਜਾਂਦੀ। ਬਿਦਾਰੀ ਅਸ ਜ਼ਿੰਦਗੀ ਯਾਰ ਫਨ ਸੌਖ, ਗੋਇਆ ਹਰਾਮ ਕਰਦਮ ਖੁਆਬ ਸੁਭੈ ਸਵੇਰ ਦਾ ਸੌਣਾ ਗੋਇਆ ਜੀ ਕਹਿੰਦੇ ਅਸੀਂ ਹਰਾਮ ਕੀਤਾ ਹੈ, ਉਦੋਂ ਨਹੀਂ ਸੌਣਾ। ਸੋ ਬਾਬਾ ਫਰੀਦ ਜੀ ਵੀ ਕਹਿੰਦੇ ਨੇ, ਫਰੀਦਾ ਪਿਛਲੇ ਰਾਤ ਨਾ ਜਾਗੇ ਉਹ ਇਹ ਜੀਵਦੇ ਹੋ ਮੋਏ ਉਹ ਇਹ। ਸੋ ਇਸ ਕਰਕੇ ਅੰਮ੍ਰਿਤ ਵੇਲੇ ਉੱਠ ਕਰਕੇ ਜੇ ਇਸ਼ਨਾਨ ਕਰਨਾ ਹੈ।
ਸਹਿਜ ਸਮਾਧ ਅਗਾਦ ਵਿੱਚ ਇੱਕ ਮਨ ਹੋਏ ਗੁਰਜਾਪ ਚਪੰਦੇ।
ਉੱਠ ਅੰਮ੍ਰਿਤ ਵੇਲਾ ਹੋ ਗਿਆ ਪਹਿਲਾ, ਫਿਰ ਇਸ਼ਨਾਨ ਹੋ ਗਿਆ, ਤੀਜਾ ਕਰਮ ਸਹਿਜ ਸਮਾਧ ਅਗਾਧ ਵਿੱਚ, ਫਿਰ ਸਹਿਜ ਹੀ ਸਮਾਧੀ ਕਿਹਦੇ 'ਚ ਲਾਉਣੀ ਹੈ, ਅਗਾਧ ਵਿੱਚ। ਅਗਾਧ ਜੋ ਪਰਮੇਸ਼ਰ ਹੈ, ਜੋ ਬੜਾ ਥਾਂ ਹੈ, ਉਹਦੇ ਵਿੱਚ ਸਮਾਧੀ ਫਿਰ ਲਾਉਣੀ ਹੈ। ਕਿਵੇਂ ਲੱਗਦੀ ਹੈ ਸਮਾਧੀ? ਇੱਕ ਮਨ ਹੋਏ, ਇੱਕ ਮਨ ਹੋ ਜਾਣਾ ਹੈ। ਤੁਹਾਨੂੰ ਦੱਸਿਆ ਵੀ ਦੋ ਤਰ੍ਹਾਂ ਦੀਆਂ ਸਮਾਧੀਆਂ ਨੇ, ਇੱਕ ਸਾਵਿਕਲਪ ਸਮਾਧੀ, ਇੱਕ ਨਿਰਵਿਕਲਪ ਸਮਾਧੀ। ਸਾ ਵਿਕਲਪ ਜਿਹੜੀ ਹੁੰਦੀ ਆ, ਉਹ ਫੁਰਨੇ 'ਚ ਉੱਠੀ ਜਾਂਦੇ ਹੁੰਦੇ ਨੇ, ਸਮਾਧੀ ਵੀ ਦਿਖਾਉਂਦਾ ਹੈ, ਪਰ ਫੁਰਨੇ ਚੱਲ ਰਹੇ ਨੇ ਅਜੇ ਕੁਛ। ਕਦੇ ਮਨ ਜੁੜ ਗਿਆ ਕਦੇ ਫੁਰਨਿਆਂ 'ਚ, ਕਦੇ ਜੁੜ ਗਿਆ ਕਦੇ ਫੁਰਨਿਆਂ 'ਚ, ਸਾ ਵਿਕਲਪ ਹੈ। ਨਿਰਵਿਕਲਪ ਫਿਰ ਉੱਥੇ ਫੁਰਨਾ ਨਹੀਂ ਉੱਠਦਾ, ਨਿਰਵਾਸ ਹੋ ਜਾਂਦਾ ਹੈ, ਨਿਰਵਿਕਲਪ ਜਿਹੜਾ ਹੈ ਸੰਕਲਪ ਤੋਂ ਵਿਕਲਪ ਤੋਂ ਰਹਿਤ ਹੋ ਜਾਂਦੀ ਹੈ। ਜਦੋਂ ਕੋਈ ਨਹੀਂ ਫਿਰ ਰਹਿ ਜਾਂਦਾ, ਫਿਰ ਉਹ ਨਿਰਵਿਕਲਪ ਸਮਾਧੀ ਹੁੰਦੀ ਹੈ। ਇਉਂ ਸਮਾਧੀ ਵਿੱਚ ਇੱਕ ਮਨ ਹੋ ਕਰਕੇ ਜੀ ਗੁਰ ਜਾਪ ਜਪੰਦੇ, ਗੁਰੂ ਦੇ ਬਖਸ਼ੀ ਹੋਈ ਬਾਣੀ, ਗੁਰੂ ਦਾ ਬਖਸ਼ ਹੋਇਆ ਮੂਲ ਮੰਤਰ, ਗੁਰਮੰਤਰ ਦਾ ਜਾਪ ਜਪਦੇ ਨੇ ਆਪ, ਅਤੇ ਜਪੰਦੇ ਹੋਰਾਂ ਨੂੰ ਜਪਾਉਂਦੇ ਨੇ। ਹਾਂਜੀ, ਇੱਕ ਮਨ ਹੋ ਕਹਿੰਦੇ, ਹਾਂ ਹੋ ਕਰ ਲਿਓ, ਕੱਟਿਓ ਨਾ ਉੱਪਰ, ਇੱਕ ਪਾਸੇ ਹੋ ਲਿਖ ਲਓ, ਇੱਕ ਮਨ ਹੋ ਗੁਰਜਾਪ ਜਪੰਦੇ। ਇਹ ਪਾਠ ਅੰਤਰ ਹੈ, ਹੋ ਕਰ ਲਓ, ਕੱਟਿਓ ਨਾ, ਹੋ ਵੀ ਲਿਖ ਲਓ ਉੱਤੇ, ਉਹਦੇ ਉੱਤੇ ਨਾਲ, ਜਾਂ ਹਾਸੀਏ 'ਚ ਹੇਠਾਂ ਅੰਡਰਲਾਈਨ ਕਰਕੇ ਹਾਸੀਏ 'ਚ ਲਿਖ ਲਿਆ ਕਰੋ। ਚਲੋ ਅੱਗੇ,
ਮੱਥੇ ਟਿੱਕੇ ਲਾਲ ਲਾਏ, ਹਾਂਜੀ, ਸਾਧ ਸੰਗਤ ਚੱਲ ਜਾਏ ਬਹੰਦੇ।
ਮੱਥਾ ਇੱਕ ਮੱਥੇ,
ਮੱਥਾ
ਇੱਕੋ ਹੀ ਲਾਏ ਕਹਿੰਦੇ, ਮੱਥੇ ਟਿੱਕੇ ਲਾਲ ਲਾਏ ਅਤੇ ਕੱਟਣਾ ਨਹੀਂ ਨਾਲ ਲਿਖਿਆ ਕਰੋ, ਲਾ ਨਾ ਕੱਟ ਦਿਓ। ਅਤੇ ਲਾਲ ਮੱਥੇ 'ਤੇ ਲਾਲ ਟਿੱਕੇ ਲਾਉਂਦੇ ਜਦੋਂ, ਹਾਂ ਤੁਸੀਂ ਗਏ ਹੋਵੋਗੇ ਹਜ਼ੂਰ ਸਾਹਿਬ, ਉੱਥੇ ਅਜੇ ਵੀ ਲਾਉਂਦੇ ਨੇ, ਜਿਹੜਾ ਸਿੰਘ ਸਾਹਿਬ ਜੀ ਨੇ ਕੇਸਰ ਪਾਉਂਦੇ ਨੇ, ਲਾਲ ਚੰਦਨ ਪਾਉਂਦੇ ਵਿੱਚ, ਜਿਉਂ ਰਗੜਦੇ ਜਿਉਂ ਰਗੜਦੇ ਵੱਟੇ ਨਾਲ ਚੰਗੀ ਤਰ੍ਹਾਂ, ਜਦੋਂ ਪੂਰਾ ਲਾਲੀ ਵਾਲਾ ਰੰਗ ਬਣ ਜਾਏ, ਸਤਿਗੁਰਾਂ ਦੇ ਹਜ਼ੂਰ ਬੈਠੀ ਸੰਗਤ ਦੇ ਲਾਉਂਦੇ ਨੇ ਟਿੱਕੇ, ਵੀ ਭਾਈਆ ਤੈਨੂੰ ਪ੍ਰੇਮ ਮਿਲਿਆ ਇੱਥੋਂ ਗੁਰੂ ਦਰ ਤੋਂ। ਸੋ ਲਾਲ ਦਾ ਅਰਥ ਹੁੰਦਾ ਪ੍ਰੇਮ, ਮੱਥੇ ਟਿੱਕੇ ਲਾਲ ਲਾਏ, ਲਾਲ ਟਿੱਕੇ, ਲਾਲ ਪ੍ਰੇਮ ਦਾ ਸੰਬੋਧਨ ਹੈ, ਜਿਹੜਾ ਹੈ ਪ੍ਰਤੀਕ ਹੈ, ਤਾਂ ਜੋ ਅੱਜ ਤੂੰ ਇੱਥੋਂ, ਤੈਨੂੰ ਪ੍ਰੇਮ ਦੀ ਦਾਤ ਮਿਲੀ ਆ ਬਾਈ, ਤੇਰੇ ਮੱਥੇ 'ਤੇ ਲੱਗ ਗਿਆ ਇਹ। ਇਸ ਤਰ੍ਹਾਂ ਪ੍ਰੇਮ ਰੂਪੀ ਟਿੱਕੇ ਲਾਉਣੇ ਕਰਦੇ ਨੇ ਸਾਧ ਸੰਗਤ,
ਸੰਗਤ
ਚੱਲ ਜਾਏ ਬਹੰਦੇ,
ਚੱਲ ਜਾਏ ਬਹੰਦੇ,
ਇਉਂ ਸਾਧ ਸੰਗਤ ਜਾ ਕਰਕੇ ਬਹਿਣਾ ਕਰਦੇ ਨੇ, ਉੱਥੇ ਉਹਨਾਂ ਦਾ ਬਹਿਣਾ ਹੁੰਦਾ, ਉੱਥੋਂ ਫਿਰ ਟਿੱਕੇ 'ਤੇ ਲੱਗਣੇ ਨੇ ਨਾ ਪ੍ਰੇਮ ਦੇ, ਕਲੰਕ 'ਤੇ ਥੋੜ੍ਹੋ ਲੱਗਣੇ ਨੇ, ਉੱਥੋਂ ਇਹ ਪ੍ਰਤੀਕ ਹੈ ਲੈ ਵੀ ਤੇਰਾ ਮੱਥਾ ਜਿਹੜਾ ਸੀ ਇੱਥੇ ਪ੍ਰੇਮ ਨਾਲ, ਜਿਹੜਾ ਕਲੰਕ ਦਾ ਟਿੱਕਾ ਨਹੀਂ ਕੋਈ ਲੱਗਿਆ, ਇਹ ਮੱਥੇ 'ਤੇ ਪ੍ਰੇਮ ਦਾ ਟਿੱਕਾ ਲੱਗਿਆ, ਇਸ ਗੱਲ ਦਾ ਪ੍ਰਤੀਕ ਹੈ। ਅਤੇ ਦੁਆਲੇ ਹੋ ਜਾਂਦੇ ਨੇ ਜੀ, ਇਹ ਵੀ ਮਨ ਮਾਤਾ ਕਹੀ ਜਾਂਦੇ ਨੇ, ਉਹ ਕੁਝ ਗੱਲਾਂ ਪ੍ਰਤੀਕ ਨੇ ਇਸ ਗੱਲ ਦੀਆਂ। ਹਾਂਜੀ,
ਸ਼ਬਦ ਸੁਰਤ ਲਿਵ ਲੀਨ ਹੋਏ,
ਹਾਂ,
ਸਤਿਗੁਰ ਬਾਣੀ ਗਾਏ ਸੁਣਨ ਦੇ।
ਇਸੇ ਕਰਕੇ ਜਦੋਂ ਵੀ ਗੁਰਤਾ ਗੱਦੀ ਦਿੱਤੀ ਜਾਂਦੀ, ਤਿਲਕ ਲਾਉਂਦੇ ਨਹੀਂ ਸੀ ਗੁਰੂ ਸਾਹਿਬ ਦੇ, ਬਾਬਾ ਬੁੱਢਾ ਜੀ ਤਿਲਕ ਲਾਉਂਦੇ ਸੀ, ਉਹੀ ਉਹੀ ਭਾਵ ਹੁੰਦਾ ਸੀ ਕਿ ਤੇਰੇ ਮੱਥੇ ਦੇ ਉੱਤੇ ਜਿਹੜਾ ਸੀ ਅੱਜ ਇਹ ਤਿਲਕ ਦੇ ਦਿੱਤਾ ਹੈ, ਭਾਵ ਉਹ ਮੱਥੇ ਦੇ ਕਰਮਾਂ ਮੱਥੇ ਦੇ ਵਿੱਚ, ਮਸਤਕ ਦੇ ਵਿੱਚ ਉਹ ਜੋਤ ਜਿਹੜੀ ਹੈ ਭੇਜਣ ਦਾ ਪ੍ਰਤੀਕ ਹੈ ਉਹ। ਹਾਂਜੀ, ਸ਼ਬਦ ਸੁਰਤ ਲਿਵ ਲੀਨ ਹੋਏ, ਇਉਂ ਫਿਰ ਜਿਹੜੀ ਸੁਰਤੀ ਸੀ ਨਾ, ਸ਼ਬਦ ਵਿੱਚ ਜੁੜ ਕੇ ਪ੍ਰਭੂ ਵਿੱਚ ਲੀਨ ਹੋ ਜਾਂਦੀ। ਦੋ ਹੀ ਚੀਜ਼ਾਂ ਨੇ, ਅਤੇ ਇੱਕ ਗੁਰੂ ਹੈ, ਇੱਕ ਚੇਲਾ ਹੈ। ਗੁਰੂ ਕੀ ਹੈ? ਸ਼ਬਦ। ਚੇਲਾ ਕੀ ਹੈ? ਸੁਰਤ। ਇਸ ਲਈ ਜਦੋਂ ਗੁਰੂ ਅਤੇ ਚੇਲੇ ਦਾ ਆਪੋ ਵਿੱਚ ਮਿਲਾਪ ਹੁੰਦਾ, ਲਿਵਲੀਨ ਹੋ ਜਾਂਦਾ ਹੈ। ਸਤਿਗੁਰ ਬਾਣੀ ਗਾਏ ਸੁਣਨ ਦੇ, ਕਿਉਂ ਲਿਵਲੀਨ ਗਾਵੇ? ਸਤਿਗੁਰ ਬਾਣੀ ਗਾ ਕੀ ਹੈ? ਪੰਕਤੀ ਪੜ੍ਹਿਓ ਸਤਿਗੁਰ। ਹਾਂ ਬਾਬ, ਹਾਂ ਇਉਂ ਕਰ ਲਓ ਜੀ, ਨਾਲੇ ਲਵਲੀਨ ਨੰਨੇ ਨਾਲ ਕਹਿੰਦੇ ਸ਼ਬਦ ਸੁਰਤ ਲਵਲੀਨ ਹੋਏ,
ਸ਼ਬਦ ਸੁਰਤ ਲਵਲੀਨ ਹੋਏ,
ਸਤਿਗੁਰ ਬਾਣੀ ਗਾਵ ਸੁਣਨ ਦੇ,
ਸਤਿਗੁਰ ਬਾਣੀ ਗਾਵ ਸੁਣਨ ਦੇ,
ਸਤਿਗੁਰਾਂ ਦੀ ਬਾਣੀ ਗਾਵ ਗਾਉਂਦੇ ਨੇ ਅਤੇ ਫਿਰ ਨਾਲ ਸੁਣਦੇ ਨੇ। ਕਈ ਵਾਰ ਜਿਹੜੀ ਚੀਜ਼ ਆਪਾਂ ਬੋਲਦੇ ਹਾਂ ਨਾ, ਉਹ ਕੰਨਾਂ ਨੂੰ ਸੁਣਨੀ ਚਾਹੀਦੀ ਆ, ਅਤੇ ਕਈ ਵਾਰੀ ਬੰਦਾ ਬੋਲੀ ਤਾਂ ਜਾਂਦਾ, ਗੱਲਾਂ ਕਰੀ ਜਾਂਦਾ, ਦੂਜੇ ਦੀਆਂ ਵੀ ਸੁਣਦਾ ਹੁੰਦਾ, ਦੁਬਾਰੇ ਫਿਰ ਉਹਨੂੰ ਕਹਿੰਦਾ ਆ ਦੱਸੀ ਯਾਰ ਮੇਰਾ ਮੈਂ ਕਿੱਥੇ, ਮੇਰਾ ਮਨ ਕਿੱਥੇ ਹੋਰ ਗਿਆ ਹੋਇਆ ਸੀ। ਉਹ ਭਾਵ ਉਹਦੇ ਮਨ ਨੇ ਅਜੇ ਸੁਣਿਆ ਨਹੀਂ, ਬੋਲ ਤਾਂ ਅਗਲਾ ਰਿਹਾ, ਗੱਲਾਂ ਤੇਰੇ ਨਾਲ ਕਰ ਰਿਹਾ, ਪਰ ਤੂੰ ਅਜੇ ਬਿਰਤੀ ਤੇਰੀ ਹੋਰ ਪਾਸੇ ਹੈ, ਕੰਨਾਂ ਤੇਰਿਆਂ ਨੇ ਨਹੀਂ ਸੁਣਿਆ। ਉਹ ਇਸ ਲਈ ਗਾਉਂਦੇ ਨੇ ਜਦੋਂ ਅਤੇ ਸੁਣਦੇ ਨੇ ਜੋ ਗਾਇਆ। ਜਿੰਨਾ ਵੀ ਆਪਾਂ ਕਈ ਵਾਰੀ ਪਾਠ ਕਰਦੇ ਹਾਂ, ਜਦੋਂ ਕਰਦੇ ਹਾਂ ਅਤੇ ਨਾਲ ਕੰਨ ਸੁਣਦੇ ਹੋਣ ਉਸ ਪਾਠ ਨੂੰ। ਹਾਂਜੀ ਚਲੋ।
ਪਾਏ ਭਗਤ ਪੈ ਵਰਤਮਾਨ, ਗੁਰਸੇਵਾ ਗੁਰਪੁਰਬ ਕਰਨ ਦੇ,
ਗੁਰਪੁਰਬ ਪੂਰਬ ਨਹੀਂ ਕਰਨ, ਗੁਰਪੁਰਬ ਕਰਨ ਦੇ,
ਗੁਰਪੁਰਬ ਕਰਨ ਦੇ,
ਪਾ ਲਓ ਸਾਰੇ।
ਪਾਏ ਭਗਤ ਪੈ ਵਰਤਮਾਨ, ਗੁਰਸੇਵਾ ਗੁਰਪੁਰਬ ਕਰਨ ਦੇ।
ਪਾਏ ਨਾਮ ਪ੍ਰੇਮ ਦਾ, ਪ੍ਰੇਮਾ ਭਗਤੀ ਦੁਆਰਾ, ਅਤੇ ਭੈ ਰੱਬ ਦੇ ਡਰ ਵਿੱਚ, ਗੁਰੂ ਦੇ ਡਰ ਵਿੱਚ। ਵਰਤਮਾਨ ਇੱਥੇ ਵਰਤਮਾਨ ਸਮੇਂ ਦਾ ਭਾਵ ਨਹੀਂ, ਪ੍ਰੈਜੈਂਟ ਸਮੇਂ ਦਾ ਨਹੀਂ, ਵਰਤਮਾਨ ਵਰਤਦੇ ਨੇ ਪ੍ਰੇਮਾ ਭਗਤੀ ਵਿੱਚ ਅਤੇ ਭੈ ਵਿੱਚ ਵਰਤਦੇ ਨੇ। ਹਾਂਜੀ ਗੁਰਸੇਵਾ,
ਗੁਰਸੇਵਾ
ਫਿਰ ਕਰਦੇ ਨੇ ਗੁਰੂ ਸਾਹਿਬ ਜੀ ਦੀ ਸੇਵਾ, ਇਹ ਵੀ ਕਰਦੇ ਨੇ ਨਾਲ ਨਾਲ ਗੁਰਪੁਰਬ ਕਰਨ ਦੇ,
ਗੁਰਪੁਰਬ ਕਰਨ ਦੇ,
ਮਹਾਰਾਜਿਆਂ ਦੇ ਗੁਰਪੁਰਬ ਵੀ ਮਨਾਉਂਦੇ ਨੇ, ਚਾਹੇ ਉਹ ਪ੍ਰਕਾਸ਼ ਦਿਹਾੜਾ ਹੈ, ਗੁਰਗੱਦੀ ਦਿਹਾੜਾ, ਚਾਹੇ ਚਾਹੇ ਸੱਚ ਗਵਨ ਦਿਹਾੜਾ ਹੈ। ਇਹ ਭਾਈ ਸਿੱਖਾਂ ਦਾ ਕਰਮ ਹੈ ਗੁਰਪੁਰਬ ਮਨਾਉਣੇ, ਕਰਦੇ ਨੇ। ਹਾਂਜੀ ਪੁਰਬ ਹੁੰਦਾ ਉਹ ਦਿਵਸ, ਹਾਂ ਪੁਰਬ ਨਾਮ ਦਿਵਸ ਦਾ ਹੁੰਦਾ ਹੈ।
ਸੰਜੈ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਿਲਣ ਦੇ।
ਦੁਬਾਰੇ ਪੜ੍ਹਿਓ ਜੀ ਇਹਨੂੰ।
ਸੰਜੈ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਿਲਣ ਦੇ।
ਪੁਰਬ ਦਾ ਅਰਥ ਹੋਰ ਵੀ ਕਰ ਲਿਓ, ਜਿੱਥੇ ਦਿਵਸ ਹੁੰਦਾ ਨਾ ਉੱਥੇ ਨਾਲ ਨਾਲ ਉਤਸਵ ਵੀ ਕਰ ਲਿਓ, ਪੁਰਬ ਦਾ ਅਰਥ ਉਤਸਵ ਵੀ ਹੋ ਜਾਂਦਾ ਹੈ। ਤਿਉਹਾਰ ਨੂੰ ਵੀ ਕਹਿੰਦੇ ਨੇ ਕਈ ਵਾਰੀ, ਇਹ ਕੁਝ ਅਰਥ ਨੇ ਇਹਦੇ। ਅਰਾ ਪੁਰਬ ਤੁਸੀਂ ਪੁੱਛਿਆ ਸੀ, ਹਾਂ ਉਤਸਵ ਕਹਿ ਲਓ, ਪੁਰਬ ਕਹਿ ਲਓ, ਤਿਉਹਾਰ ਕਹਿ ਲਓ। ਹਾਂ ਅੱਗੇ ਜੀ ਕੀ ਸੀ? ਸੰਜੈ,
ਸੰਜੈ ਸੋਦਰ ਗਾਵਣਾ, ਮਨ ਮੇਲੀ ਕਰ ਮੇਲ ਮਿਲਦੇ।
ਹਾਂ ਸੰਜੈ ਜਦੋਂ ਸ਼ਾਮਾਂ ਹੁੰਦੀਆਂ ਨੇ ਫਿਰ ਸੋਦਰ ਨੂੰ ਗਾਉਂਦੇ ਨੇ, ਲਾਉਂਦੇ ਨਾ ਪੌੜੀ ਸੋਦਰ ਦੀ, ਜਦੋਂ ਆਪਣਾ ਲਾਗੀ ਆਪਣੇ ਇੱਥੇ ਵੀ ਦਰਬਾਰ ਸਾਹਿਬ 'ਚ ਹਰਿਮੰਦਰ ਸਾਹਿਬ ਵੀ ਜਦੋਂ ਸ਼ਾਮਾਂ ਦਾ ਟਾਈਮ ਹੁੰਦਾ ਹੈ ਅਤੇ ਸੋਦਰ ਲਾ ਦਿੰਦੇ ਹੈ, ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਦਵਾ ਸਭ ਸੰਭਾਲੇ ਲਾਗੀ ਗਾਉਂਦੇ ਨੇ, ਉਦੋਂ ਬਾਅਦ ਫਿਰ ਇਹ ਰਸ ਪੜ੍ਹੀ ਜਾਂਦੀ ਹੈ। ਇਹ ਪ੍ਰਥਾ ਹੈ, ਸਾਂਝ ਜਦੋਂ ਹੋ ਜਾਵੇ ਸ਼ਾਮਾਂ ਹੋ ਜਾਂਦੀਆਂ ਨੇ, ਸੋਦਰ ਦਾ ਗਾਵਣਾ ਹੁੰਦਾ ਹੈ, ਮਨ ਮੇਲੀ,
ਮਨ ਮੇਲੀ, ਹਾਂ
ਮਨ ਦੇ ਮੇਲੀ ਹੋ ਕਰਕੇ, ਹਾਂਜੀ ਮੇਲ ਮਿਲਾਉਂਦੇ,
ਮਿਲਾਉਂਦੇ,
ਹਾਂ ਆਪਣੇ ਮੇਲ ਵਿੱਚ ਭਾਈ ਸੰਗੀਆਂ ਨੂੰ ਮਿਲਾਉਂਦੇ ਨੇ। ਹਾਂ
ਰਾਤੀ
ਆਪਣੇ ਮਨ ਨੂੰ ਇਹਦੇ ਨਾਲ ਮੇਲ ਕੇ ਅਤੇ ਹੋਰਾਂ ਨੂੰ ਮਿਲਾਉਂਦੇ ਨੇ। ਸ਼ਾਬਾਸ਼।
ਰਾਤੀ ਕੀਰਤ ਸੋਹਿਲਾ,
ਜਦੋਂ ਰਾਤਾਂ ਰਾਤ ਪੈਂਦੀ ਆ ਸੌਣ ਵੇਲੇ ਫਿਰ ਕੀਰਤੀ ਸੋਹਲੇ ਦਾ ਪਾਠ ਕਰਦੇ ਨੇ, ਕੀਰਤ ਸੋਹਲ ਕਹਿੰਦੇ ਕੀਰਤਨ, ਉੱਥੇ ਕਹਿੰਦੇ ਕੀਰਤਨ, ਰਾਤੀ ਕੀਰਤਨ ਸੋਹਿਲਾ,
ਰਾਤੀ ਕੀਰਤਨ ਸੋਹਿਲਾ,
ਰਾਤ ਨੂੰ ਵਿਰਾਜਣ ਵੇਲੇ ਫਿਰ ਕੀਰਤਨ ਸੋਹਲੇ ਜੀ ਦਾ ਪਾਠ ਕਰਦੇ ਨੇ। ਫਿਰ
ਕਰ ਆਰਤੀ ਪ੍ਰਸਾਦ ਵੰਡਦੇ,
ਵੰਡਦੇ,
ਵੰਡਨ,
ਵੰਡਦੇ,
ਵੰਡਨ,
ਹਾਂ ਫਿਰ ਆਰਤੀ ਕਰਦੇ ਨੇ ਭਾਈ, ਅਤੇ ਇੱਕ ਹੋਰ ਟੋਲਾ ਉੱਠਿਆ ਉਹ ਕਹਿੰਦੇ ਆਰਤੀ ਕਹਿੰਦੀ ਮਨ ਮਤ ਹੈ। ਹੁਣ ਦੇਖੋ ਕਹਿ ਰਹੇ ਨੇ ਪਾਤਸ਼ਾਹ ਜੀ ਕਰ ਆਰਤੀ, ਆਰਤੀ ਕਰਦੇ ਨੇ, ਆਰ ਹਰਿਮੰਦਰ ਸਾਹਿਬ ਦੀ ਮਰਯਾਦਾ ਹੈ, ਆਰਤੀ ਹੁੰਦੀ ਹੈ ਸੋਲੇ ਤੋਂ ਬਾਅਦ, ਆਰਤੀ ਕਰਕੇ ਆਰਤੀ ਦੇ ਸ਼ਬਦ ਪੜ੍ਹ ਕੇ ਫਿਰ ਪ੍ਰਸ਼ਾਦ ਵਰਤਾਉਂਦੇ ਨੇ। ਹਾਂਜੀ ਹਾਂ ਸਮਾਪਤੀ ਬਿਲ, ਹਾਂਜੀ ਹਾਂ ਉਹ ਜਿਹੜੀ ਹੈ ਠੀਕ ਹੈ, ਪਰ ਉਹ ਸ਼ਬਦਾਂ ਦਾ ਗਿਆਨ ਤਾਂ ਜ਼ਰੂਰ ਕਰਨਾ। ਹਾਂਜੀ ਹਾਂ ਚਲੋ ਉੱਥੇ ਉਹ ਕਰਦੇ ਹੋਣਗੇ, ਪਰ ਭਾਵ ਜਿਹੜਾ ਹੈ ਇਹ ਤਾਂ ਉਹ ਜਿਹੜੇ ਕਿਤੇ ਤੁਸੀਂ ਸਿੰਧੀਆਂ ਨੂੰ ਵੇਖੋ ਉਹਨਾਂ ਦੀ ਵੀ ਬੜੀ ਕਮਾਲ ਹੈ, ਉਹਨਾਂ ਦੀ ਆਪਣੀ ਸ਼ਰਧਾ ਹੈ। ਅੱਗੇ ਜੀ,
ਗੁਰਮੁਖ ਸੁਖ ਫਲ ਪਰਮ ਚਖੰਦੇ।
ਹਾਂ, ਗੁਰਮੁਖ ਸੁਖ ਫਲ,
ਗੁਰਮੁਖ ਸੁਖ ਫਲ
ਸੁਣਿਆ ਕਹਿੰਦੇ ਵੀ ਸਿੰਘ ਸਭਾ ਲਹਿਰ ਤੋਂ ਪਹਿਲਾਂ ਹਰਿਮੰਦਰ ਸਾਹਿਬ ਵਿੱਚ ਵੀ ਇੱਦਾਂ ਹੀ ਆਰਤੀ ਹੁੰਦੀ ਸੀ। ਇਹ ਬੰਦ ਕੀਤੀ ਹੈ ਜੋ ਸਿੰਘ ਸਭੀ ਆ ਲਹਿਰ ਚੱਲੀ ਉਦੋਂ ਉਹਨਾਂ ਨੇ ਬੰਦ ਕਰਤੀ ਹੈ, ਪਹਿਲਾਂ ਉੱਥੇ ਵੀ ਇੱਦਾਂ ਹੁੰਦੀ ਸੀ। ਹਾਂ, ਪਟਨਾ ਸਾਹਿਬ ਵੀ ਇੱਦਾਂ। ਗੁਰਮੁਖ ਸੁਖ ਫਲ,
ਗੁਰਮੁਖ ਸੁਖ ਫਲ
ਪਿਰਮ ਚਖੰਦੇ,
ਪਿਰਮ ਚਖੰਦੇ।
ਕਿਉਂ ਗੁਰਮੁਖ ਜਿਹੜੇ ਨੇ ਸੁੱਖ ਫਲ ਕੀ ਹੈ? ਸੁੱਖ ਰੂਪ ਜੋ ਪਰਮੇਸ਼ੁਰ ਹੈ ਉਹਦੇ ਗਿਆਨ ਦੀ ਪ੍ਰਾਪਤੀ ਦਾ ਪ੍ਰੇਮ ਰੂਪੀ ਫਲ, ਪ੍ਰੇਮ ਨੂੰ ਭਾਈ ਚੱਖਣਾ ਕਰਦੇ ਨੇ। ਹਾਂ, ਉਸਲੇਖ ਹੁੰਦਾ ਵੀ ਇਹਦੇ ਵਿੱਚ ਅੰਤਰੀ ਵਰਤ ਵੀ ਪਿਆ। ਹਾਂ, ਗੁਰਸੰਗਤ ਰੂਪੀ ਦਰਿਆ ਦੇ ਆ ਕੇ ਉੱਥੇ ਉਸਲੇਸ਼ ਨੂੰ ਕਹਿੰਦੇ ਨੇ। ਜਿਹੜਾ ਇੱਕ ਸ਼ਬਦ ਦੋ ਅਰਥ ਦੇ ਜਾਵੇ ਨਾ ਉਹਨੂੰ ਸੁਲੇਸ਼ ਕਿਹਾ ਜਾਂਦਾ ਹੈ। ਹੁਣ ਇੱਥੇ ਉਹ ਸ਼ਬਦ ਦਰਿਆ ਉਹ ਦੋ ਅਰਥ ਦੇ ਰਿਹਾ। ਹਾਂ, ਚਲੋ, ਗੁਰੂ ਰੂਪ ਦਰਿਆ ਦੇ ਕੋਲ ਆ ਕੇ ਗੁਰਸਾਗਰ ਰਤਨੀ ਭਰਪੂਰ ਆਉਂਦਾ ਨਾ, ਅੰਤਰੀ ਵਰਤ ਵਿੱਚ ਉਹ ਆ ਜਾਂਦਾ। ਇਸ ਕਰਕੇ ਸੁਲੇਸ਼ ਜਿੱਥੇ, ਜੇ ਕਿਤੇ ਤੁਸੀਂ ਭਾਈ ਵੀਰ ਸਿੰਘ ਦਾ ਟੀਕਾ ਪੜ੍ਹੋ ਨਾ, ਉਹਦੇ ਟੀਕੇ ਵਿੱਚ ਇੱਦਾਂ ਦੇ ਜਾਂ ਉਹਨੇ ਹਦਾਇਤਾਂ ਦਿੱਤੀਆਂ ਨੇ, ਇਹ ਸੁਲੇਸ਼ ਹੈ ਜੀ। ਸੁਲੇਸ਼ ਦਾ ਭਾਵ ਹੁੰਦਾ ਵੀ ਸੁਲੇਸ਼ ਅਲੰਕਾਰ ਹੈ। ਇਹ ਤੁਹਾਨੂੰ ਵੀ ਇੱਕ ਜਮਕ ਅਲੰਕਾਰ ਹੁੰਦਾ ਹੈ, ਬਿਪਸ ਅਲੰਕਾਰ ਹੁੰਦਾ, ਅਦੋਤ ਅਲੰਕਾਰ ਹੁੰਦਾ, ਕਿੰਨੇ ਤਰ੍ਹਾਂ ਦੇ ਅਲੰਕਾਰ ਨੇ ਗੁਰੂ ਗ੍ਰੰਥ ਸਾਹਿਬ ਵਿੱਚ। ਸੁਲੇਸ਼ ਅਲੰਕਾਰ ਕੀ ਹੁੰਦਾ? ਜਿਹੜਾ ਇੱਕ ਸ਼ਬਦ ਇੱਕ ਥਾਂ 'ਤੇ ਦੋ ਹੀ ਅਰਥ ਦੇ ਜਾਵੇ। ਸੋ ਉਹ ਤਾਂ ਕਰਕੇ ਸੁਲੇਸ਼ ਲਿਖਿਆ ਹੋਣਾ ਉੱਥੇ, ਸੁਲੇਸ਼ ਲਿਖਿਆ। ਸੁਲੇਖ ਸੁਲੇਸ਼ ਇੱਕੋ ਹੀ ਚੀਜ਼ ਹੈ, ਨਹੀਂ ਸੋਠ ਰਾਗ ਤੱਕ ਬਜੀ ਨੇ ਉੱਥੇ ਤੱਕ ਪੜ੍ਹ ਲਿਆ ਗਾਹਾਂ ਪਾ ਬਸ। ਕੱਲ੍ਹ ਵੀ ਸਾਰੇ ਗੁਰੂ ਗ੍ਰੰਥ ਸਾਹਿਬ ਜਾਣ ਹੀ ਲਏ, ਕੁਝ ਉਹਨੇ ਕੁਛ ਟੀਕੇ ਕੀਤੇ ਹੋਰ ਜਿਹੜੇ ਨੇ ਟਰੈਕਟਰ ਰੂਪ ਵਿੱਚ, ਬੇਅੰਤ ਬਾਣੀਆਂ ਦੇ ਟੀਕੇ ਉਹ 'ਚ ਆ ਜਾਂਦੀ ਹੈ, ਸੰਸਕ੍ਰਿਤੀ ਆ ਜਾਂਦੀ ਹੈ, ਫੁਨੇ ਗਾਥਾ ਸਵਈਏ ਉਹ 'ਚ ਆ ਜਾਂਦੇ ਨੇ। ਚਲੋ,
ਇੱਕ ਕਵਾਓ ਪਸਾਓ ਕਰ ਉਹ ਅਹੰਕਾਰ
ਇਕੱਠਾ ਕਹਿਣਾ, ਉਹ ਅਹੰਕਾਰ ਇਕੱਠਾ, ਉਹ ਅਹੰਕਾਰ,
ਉਹ ਅਹੰਕਾਰ ਆਕਾਰ ਪਸਾਰਾ।
ਅਤੇ ਇੱਕ ਕਵਾਓ, ਕਵਾਓ ਨਾਮ ਹੈ ਬਚਨ ਦਾ, ਇੱਕ ਬਚਨ ਤੋਂ ਹੀ ਪਸਾਰਾ ਕਰ ਦਿੱਤਾ। ਬਸ ਕੀ ਬਚਨ ਕੀ ਸੀ? ਅੱਗੇ ਦੱਸਿਆ, ਉਹ ਅਹੰਕਾਰ ਆਕਾਰ ਪਸਾਰਾ, ਆਹ ਬਚਨ ਕੀਤਾ ਹੈ। ਉਹ ਅਹੰਕਾਰ ਇਹ ਕਿਹਾ, ਓਂਕਾਰ ਕਹਾ ਕਹਿ ਕੇ ਅਕਾਲ ਪੁਰਖ ਇੱਕ ਤੋਂ ਹੀ ਬਹੁਤ ਰੂਪ ਹੋ ਗਿਆ, ਕਿੰਨੇ ਵੱਡੇ ਆਕਾਰ ਦਾ ਪਸਾਰਾ ਪਸਰ ਗਿਆ, ਓਂਕਾਰ ਕਹਿ ਦਿੱਤਾ। ਹਾਂਜੀ, ਅੱਗੇ ਓਂਕਾਰ ਤੋਂ ਬਣਿਆ ਸਾਰਾ ਕੁਛ। ਓਂਕਾਰ ਬ੍ਰਹਮਤਪਤ, ਓਂਕਾਰ ਕੀਆ ਜਨਚਿਤ, ਓਂਕਾਰ ਸੈਲਜੁਗ ਭਏ, ਓਂਕਾਰ ਭੇਦ ਨਿਰਮੈ। ਚਲੋ ਜੀ, ਓਂਕਾਰ ਤੋਂ ਬਣ ਗਿਆ ਸਾਰਾ ਪਸਾਰਾ। ਇਸ ਕਰਕੇ ਓਂਕਾਰ ਇੱਕ ਬੀਜ ਹੈ। ਜੇ ਤੁਹਾਨੂੰ ਪੁੱਛੇ ਸਿੱਖੋ ਤੁਹਾਡਾ ਬੀਜ ਮੰਤਰ ਕੀ ਹੈ, ਜਵਾਬ ਕੀ ਹੋਊਗਾ? ਇੱਕ ਓਅੰਕਾਰ, ਇਹ ਬੀਜ ਮੰਤਰ ਹੈ। ਜੇ ਪੁੱਛੇ ਤੁਹਾਡਾ ਮੂਲ ਮੰਤਰ, ਲਓ ਕਹਿੰਦੇ ਵਾਹਿਗੁਰੂ, ਇੱਕ ਓਅੰਕਾਰ ਤੋਂ ਲੈ ਕੇ ਨਾਨਕ ਉਸ ਇੱਥੇ ਤੱਕ। ਗੁਰਮੰਤਰ,
ਵਾਹਿਗੁਰੂ
ਵਾਹਿਗੁਰੂ। ਮਾਲਾ ਮੰਤਰ, ਸ੍ਰੀ ਜਪਜੀ ਸਾਹਿਬ। ਇਉਂ ਅੱਗੇ ਚੱਲੋ,
ਪੌਣ ਪਾਣੀ ਬੈ ਸੰਤਰੋ।
ਉਸ ਓਂਕਾਰ ਤੋਂ ਕੀ ਬਣਿਆ? ਪੌਣ, ਪੰਜ ਤੱਤਾਂ ਵਿੱਚੋਂ ਹਵਾ ਬਣ ਗਈ, ਦੂਜਾ ਤੱਤ ਪਾਣੀ ਬਣ ਗਿਆ ਓਂਕਾਰ ਤੋਂ ਹੀ, ਤੀਜਾ ਤੱਤ ਬੈ ਸੰਤਰੋ ਅਗਨੀ ਬਣ ਗਈ, ਚੌਥਾ ਤੱਤ ਧਰਤ,
ਧਰਤ ਆਗਾਸ ਧਰੇ ਨਿਰਧਾਰਾ
ਧਰਤੀ ਬਣ ਗਈ, ਪੰਜਵਾਂ ਤੱਤ ਆਕਾਸ਼ ਬਣ ਗਿਆ, ਜਿਹੜਾ ਕਿ ਨਿਰਧਾਰਾ ਨਿਰਾਸਰੇ ਖੜ੍ਹਾ ਹੈ, ਬਿਨਾਂ ਥੰਮਾਂ ਤੋਂ ਖੜ੍ਹਾ ਹੋ ਜਾਂ
ਰੋਮ ਰੋਮ ਵਿੱਚ ਰੱਖਿਆ।
ਅੱਜ ਕਹਿੰਦੇ ਕਰੇ ਕਰ ਲਿਓ, ਕਰੇ ਨਿਰਧਾਰਾ, ਕਰੇ ਧਰੇ ਦੀ ਬਜਾਏ, ਕਰੇ ਵੀ ਪਾਠ ਹੈ, ਵੱਖਰਾ ਲਿਖਿਆ ਕਰੋ ਘੱਟ ਵੱਟ ਦੀ ਬਜਾਏ, ਕਿਉਂ ਕੱਟਣ 'ਤੇ ਪਤਾ ਨਹੀਂ ਤੁਸੀਂ ਘੱਟ ਕੀ ਦੇਣਾ, ਤਾਂ ਇਹ ਵੀ ਬੇਨਤੀਆਂ ਨਾਲ ਨਾਲ, ਤਾਂ ਹੀ ਕਹਿੰਦੇ ਹੇਠਾਂ ਅੰਡਰਲਾਈਨ ਕਰਕੇ ਹਾਸ਼ੀਏ 'ਚ ਲਿਖ ਲਿਆ। ਚਲੋ, ਓਕੇ।
ਰੋਮ ਰੋਮ ਵਿੱਚ
ਰੱਖਿਆ
ਰੱਖਿਓਨ
ਗੁਰਦਾ ਮੂੰਹ ਖੁੱਲ੍ਹਾ, ਆਪਣਾ ਵੀ ਖੋਲ੍ਹਣਾ ਪਊ।
ਰੋਮ ਰੋਮ ਵਿੱਚ ਰੱਖਿਓਨ ਕਰ ਪਰ ਭੰਡ
ਵਰ ਭੰਡ
ਅਕਾਰਾ,
ਵਰ ਭੰਡ
ਵਰ ਭੰਡ ਕਰੋੜ ਅਕਾਰਾ।
ਰੋਮ ਰੋਮ ਵਿੱਚ ਰੱਖਿਓਨ,
ਰੋਮ ਰੋਮ ਵਿੱਚ ਰੱਖਿਓਨ,
ਅਕਾਲ ਪੁਰਖ ਵਾਹਿਗੁਰੂ ਨੇ ਆਪਣੇ ਇੱਕ ਇੱਕ ਰੋਮ ਵਿੱਚ ਕਰਕੇ ਬ੍ਰਹਿਮੰਡ ਕਿੰਨੇ ਕੁ ਕਰੋੜਾਂ, ਇੱਕ ਬ੍ਰਹਿਮੰਡ ਨਹੀਂ ਇੱਕ ਰੋਮ ਵਿੱਚ ਕਰੋੜਾਂ ਹੀ ਬ੍ਰਹਿਮੰਡ ਉਦਾਂ ਦਾ ਆਕਾਰ ਬਣਾਇਆ।
ਵਰ ਕਰ ਸਤਕਾਰ ਲਿਖਿਆ ਜੀ, ਵਰ ਕਰ ਵਰ ਭੰਡ
ਇੱਦਾਂ ਜੀ ਠੀਕ ਹੈ ਲਿਖਣਾ ਨਹੀਂ ਕੁਛ ਠੀਕ ਹੈ ਜੀ ਹਾਂਜੀ ਰੋਮ ਰੋਮ ਵਿੱਚ ਰੱਖੇ ਆਉਣ
ਰੋਮ ਰੋਮ ਵਿੱਚ ਰੱਖੇ ਆਉਣ
ਕਾਰੋਬਾਰ ਪੰਡ ਕਰੋੜ ਆਕਾਰਾ
ਕਾਰੋਬਾਰ ਪੰਡ ਕਰੋੜ ਆਕਾਰਾ
ਹਾਂ ਇੱਦਾਂ ਪਾਠ ਕਰੋੜਾਂ ਬ੍ਰਹਿਮੰਡ ਇੱਕ ਕਰੋਮ ਵਿੱਚ ਕਰਕੇ ਇੱਦਾਂ ਆਕਾਰ ਬਣਾ ਦਿੱਤੇ ਆਹ ਇੱਕ ਬ੍ਰਹਿਮੰਡ 'ਚ ਆਪਾਂ ਬੈਠੇ ਹਾਂ ਇੱਦਾਂ ਦੇ ਬ੍ਰਹਿਮੰਡ ਉੱਪਰ ਪਤਾ ਨਹੀਂ ਆਪਣੇ ਕਿੰਨੇ ਕੁ ਹੋਰ ਨੇ ਹੇਠਾਂ ਪਤਾ ਨਹੀਂ ਕਿੰਨੇ ਕੁ ਨੇ ਕਰੋੜਾਂ ਹੀ ਹੈ ਇੱਕ ਕਰੋਮ ਵਿੱਚ ਰੋਮ ਕੋਟ ਬ੍ਰਹਿਮੰਡ ਕੋ ਨਿਵਾਸ ਜਾਸ ਮਾਨਸ ਅਵਤਾਰ ਧਾਰ ਦਰਸ ਦਿਖਾਏ ਹੈ ਸਵਈਆਂ ਵਿੱਚ ਵੀ ਲਈ ਇੱਕ ਵਿੱਚ ਸਵਈਆਂ ਵਿੱਚ ਭਾਈ ਸਾਹਿਬ ਜੀ ਨੇ ਚਲੋ ਅੱਗੇ
ਪਾਰ ਬ੍ਰਹਮ ਪੂਰਨ ਬ੍ਰਹਮ ਅਗਮ ਅਗੋਚਰ ਅਲੱਖ ਅਪਾਰਾ
ਜੋ ਪਾਰ ਬ੍ਰਹਮ ਜਿਹੜਾ ਹੈ ਨਿਰਗੁਣ ਸਰੂਪ ਪਰਮੇਸ਼ਰ ਅਤੇ ਪੂਰਨ ਬ੍ਰਹਮ ਜਿਹੜਾ ਸਰਗੁਣ ਰੂਪ ਹੈ ਉਹਦਾ ਪਾਰ ਬ੍ਰਹਮ ਫਿਰ ਜਿਹੜਾ ਸੀ ਨਿਰਗੁਣ ਰੂਪ ਹੈ ਅਗਮ ਰੂਪ ਹੈ ਅੱਗੇ ਅਤੇ ਜਿਹੜਾ ਸੀ ਪੂਰਨ ਬ੍ਰਹਮ ਜਿਹੜਾ ਸਰਗੁਣ ਹੈ ਉਹੀ ਅਗੋਚਰ ਰੂਪ ਹੈ ਐਸਾ ਜਿਹੜਾ ਅਲੱਖ ਪਰਮੇਸ਼ਰ ਹੈ ਭਾਈ ਪਾਰਾਵਾਰ ਤੋਂ ਰਹਿਤ
ਪ੍ਰੇਮ ਪਿਆਲੇ ਵਸ ਹੋਏ
ਹਾਂ ਪ੍ਰੇਮ ਪ੍ਰੇਮ ਦੇ ਪਿਆਲੇ ਦੇ ਵਸੀਕਾਰ ਹੁੰਦਾ ਹਾਂ
ਭਗਤ ਵਚਲ ਹੋਏ ਸਿਰਜਣਹਾਰਾ
ਹਾਂ ਭਗਤਾਂ ਦਾ ਪਿਆਰਾ ਹੋ ਕੇ ਇਉਂ ਐਸਾ ਸਿਰਜਣਹਾਰ ਹੈ ਜੀ ਇੱਕ ਮਿੰਟ ਰੁਕੇ ਕੀ ਆ ਜੀ ਹਾਂ ਪ੍ਰੇਮ ਦੀ ਵਿਆਹ ਕਹਿੰਦੇ ਪ੍ਰੇਮ ਪਾਠ ਹੈ ਹਾਂ ਪੜ੍ਹੋ ਜੀ ਅੱਗੇ ਬੀਜੋ ਬੀਜ ਅਤ ਸੂਖਮ ਤਿੱਦੂ ਹੋਏ ਵੱਡ ਬਿਰਖ ਵਿਥਾਰਾ ਪੜ੍ਹ ਲਓ ਇਕੱਠੇ ਹਾਂ ਬੀਓ ਅਤੇ ਬੀਜ ਜਦੋਂ ਇੱਕ ਬੀਜ ਨੂੰ ਬੀਜੀਂਦਾ ਨਾ ਉਹ ਬੀਜ ਕਿੰਨਾ ਕੁ ਵੱਡਾ ਹੁੰਦਾ ਬੜਾ ਸੂਖਮ ਹੈ ਅਤ ਸੂਖਮ ਬਹੁਤ ਛੋਟਾ ਹੁੰਦਾ ਦੇਖੋਗੇ ਤੁਸੀਂ ਬੋੜ ਦੇ ਬੀਜ ਨੂੰ ਕਿੰਨਾ ਛੋਟਾ ਬੀਜ ਹੈ ਜਦੋਂ ਉਹ ਬੀਜ ਦਿੱਤਾ ਉਹ ਬੀਜ ਤੋਂ ਕੀ ਹੋ ਗਿਆ ਤਿੱਦੂ ਹੋਏ ਉਸ ਤੋਂ ਕੀ ਹੋ ਗਿਆ ਤਿੱਦੂ ਮਨੇ ਤਿਸ ਤੋਂ ਕੀ ਹੋਇਆ ਵੱਡ ਬਿਰਖ ਵਿਥਾਰਾ ਵੱਡਾ ਬਿਰਖ ਬੋੜ ਦਾ ਬਣ ਗਿਆ ਕਿ ਨਿੱਕੇ ਬੀਜ ਤੋਂ ਕਿੱਡਾ ਵਿਸਥਾਰ ਹੋਇਆ ਇਵੇਂ ਓਂਕਾਰ ਬੀਜ ਸੀ ਓਂਕਾਰ ਬੀਜ ਤੋਂ ਕਿੱਡਾ ਵੱਡਾ ਸੰਸਾਰ ਦਾ ਪਸਾਰਾ ਬਣ ਗਿਆ ਹਾਂਜੀ ਫਲ ਵਿੱਚ ਬੀਜ ਉਹ ਸਮਾਇਕ ਹੈ ਫਲ ਹਾਂ ਫਲ ਦੇ ਵਿੱਚ ਫਿਰ ਬੀਜ ਸਮਾਉਂਦਾ ਹੈ ਉਹ ਤੋਂ ਮਾਤਾ ਥੋੜ੍ਹਾ ਉੱਚੀ ਬੋਲੋ ਇੱਕ ਦੂੰ ਵੀਹ ਲੱਖ ਹਜ਼ਾਰਾਂ ਇੱਕ ਤੋਂ ਫਿਰ ਜਿਹੜਾ ਸੀ ਇੱਕ ਦੂੰ ਤੋਂ ਨਾ ਇੱਕ ਤੋਂ ਅਤੇ ਕਿੰਨੇ ਕੁ ਬਣ ਗਿਆ ਵੀਹ ਲੱਖ ਹਜ਼ਾਰਾਂ ਹੀ ਬਣ ਗਏ ਦੇਖੋਗੇ ਤੁਸੀਂ ਬੋੜ ਦਾ ਜਿਹੜਾ ਫਲ ਹੁੰਦਾ ਹੈ ਕੀ ਕਹਿੰਦੇ ਤੁਸੀਂ ਆਪਣੀ ਬੋਲੀ 'ਚ ਬੋੜ ਦੇ ਫਲ ਨੂੰ ਗੋਲਾਂ ਕਹਿ ਦਿੰਦੇ ਨੇ ਸਾਡੇ ਬਾਟਾ ਕਹਿੰਦੇ ਨੇ ਬਾਟੇ ਬੋੜ ਨੂੰ ਬਾਟੇ ਅਤੇ
ਗੌਰਮੁਖ
ਅਤੇ ਉਹਦੇ ਇੱਕ ਬਾਟੇ ਨੂੰ ਖੋਲ੍ਹੀਏ ਹਜ਼ਾਰਾਂ ਲੱਖਾਂ ਹੀ ਬੀਜ ਨੇ ਹਾਂ ਅਤੇ ਇਉਂ ਇੱਕ ਬੀਜ ਤੋਂ ਕਿੰਨਾ ਆਕਾਰ ਹੋਇਆ ਅੱਗੇ
ਗੌਰਮੁਖ ਸੁੱਖ ਫਲ ਪਿਰਮ ਰਸ ਗੁਰਸਿੱਖਾਂ ਸਤਿਗੁਰ ਪਿਆਰਾ
ਹਾਂ ਗੌਰਮੁਖ ਸੁੱਖ ਫਲ ਪਿਰਮ ਰਸ ਇਉਂ ਰੱਬ ਦੇ ਜਿਹੜੇ ਗੁਰਮੁਖ ਨੇ ਭਾਈ ਪ੍ਰੇਮ ਰਸ ਵਿੱਚ ਰਹਿ ਕਰਕੇ ਸੁੱਖ ਫਲ ਦੀ ਪ੍ਰਾਪਤੀ ਪ੍ਰੇਮ ਕਰ ਲਿਓ ਸੋ ਸੁੱਖ ਫਲ ਕੀ ਹੈ ਫਲ ਹੈ ਗਿਆਨ ਜਿਹੜਾ ਕਿ ਸੁਖ ਰੂਪ ਪਰਮੇਸ਼ਰ ਦਾ ਗਿਆਨ ਹੈ ਇਹ ਸੁੱਖ ਫਲ ਹੈ ਪ੍ਰੇਮ ਪ੍ਰੇਮ ਰਸ ਵਿੱਚ ਜਦੋਂ ਆਇਆ ਗੁਰੂ ਦਾ ਸਿੱਖ ਗੁਰਮੁਖ ਬਣ ਕੇ ਇਹ ਫਲ ਨੂੰ ਫਿਰ ਪ੍ਰਾਪਤ ਕੀਤਾ ਹੋਰ ਫਿਰ ਅੱਗੇ ਗੁਰਸਿੱਖਾਂ ਸਤਿਗੁਰੂ ਪਿਆਰਾ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਜੀ ਬਹੁਤੇ ਹੀ ਪਿਆਰੇ ਨੇ ਅਤੇ ਕੋਈ ਕਹਿੰਦਾ ਧੰਨ ਗੁਰੂ ਰਾਮਦਾਸ ਜੀ ਚਲੋ ਅੱਗੇ ਇੱਕੋ ਹੀ ਰੂਪ ਹੈ ਚਲੋ
ਸਾਧ ਸੰਗਤ ਸੱਚਖੰਡ ਵਿੱਚ
ਇਉਂ ਸਤਿਗੁਰੂ
ਸਾਧ ਸੰਗਤ ਸੱਚਖੰਡ ਵਿੱਚ
ਹਾਂ ਸਤਿਗੁਰ ਪੁਰਖ ਵਸੈ ਨਿਰੰਕਾਰਾ ਸੋ ਸਤਿਗੁਰਾਂ ਦਾ ਸੱਚਖੰਡ ਕੀ ਹੈ ਸਾਧ ਸੰਗਤ ਉਹਦੇ ਵਿੱਚ ਸਤਿਗੁਰ ਪੁਰਖ ਸਤਿਗੁਰ ਸੱਚੇ ਪਾਤਸ਼ਾਹ ਜੀ ਪੂਰਨ ਰੂਪ ਹੋ ਕਰਕੇ ਜਾਂ ਸਤਿਗੁਰੂ ਜੀ ਅਤੇ ਪੁਰਖ ਕੌਣ ਪੂਰਨ ਪਰਮੇਸ਼ਰ ਨਿਰੰਕਾਰ ਦੋਵੇਂ ਵਸਦੇ ਨੇ ਰੱਬ ਵੀ ਵੱਸਦਾ ਸਾਧ ਸੰਗਤ ਵਿੱਚ ਗੁਰੂ ਵੀ ਵੱਸਦਾ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਓ ਹਾਂਜੀ
ਭਾਏ ਭਗਤ ਗੁਰਮੁਖ ਨਿਸਤਾਰਾ।
ਹਾਂ, ਭਾਏ ਭਗਤ ਪ੍ਰੇਮਾ ਭਗਤੀ ਦੇ ਵਿੱਚ ਰਹਿ ਕਰਕੇ ਜਿਹੜਾ ਗੁਰਮੁਖ ਹੈ ਸੰਸਾਰ ਸੱਗ ਤੋਂ ਨਿਸਤਾਰਾ ਤਰ ਜਾਂਦਾ ਹੈ। ਨਿਸਤਾਰਾ ਹੀ ਹੈ ਜੀ। ਪੜ੍ਹੋ ਸਾਰੇ ਭਾਏ ਭਗਤ।
ਭਾਏ ਭਗਤ ਗੁਰਮੁਖ ਨਿਸਤਾਰਾ,
ਪ੍ਰੇਮਾ ਭਗਤੀ ਦੁਆਰਾ ਗੁਰਮੁਖ ਨਿਸਤਾਰਾ ਕਰ ਲੈਂਦਾ ਆਪਣਾ ਅਤੇ ਹੋਰਾਂ ਨੂੰ ਵੀ ਤਾਰਨ ਨੂੰ ਸਮਰੱਥ ਹੁੰਦਾ ਹੈ।
ਪੌਣ ਗੁਰੂ ਗੁਰ ਸ਼ਬਦ ਹੈ, ਵਾਹਿਗੁਰੂ ਗੁਰ ਸ਼ਬਦ ਸੁਣਾਇਆ।
ਇਹ ਸਲੋਕ ਦਾ ਹੀ ਇੱਕ ਤਰ੍ਹਾਂ ਦੀ ਵਿਆਖਿਆ ਹੈ ਜਪੁਜੀ ਸਾਹਿਬ ਵਾਲੇ ਦੀ। ਪੌਣ ਗੁਰੂ, ਪੌਣ ਨੂੰ ਭਾਈ ਗੁਰੂ ਮੰਨਿਆ, ਕਿਉਂ ਮੰਨਿਆ? ਕਿ ਪੰਜ ਤੱਤਾਂ ਦਾ ਆਪਣਾ ਬਣਿਆ ਸਰੀਰ ਹੈ, ਜਿਹੜੇ ਪੌਣ ਕੀ ਹੈ ਸਵਾਸ, ਬਾਕੀ ਜਿਹੜੇ ਤੱਤ ਨੇ ਚਾਰ, ਧਰਤੀ ਸਰੀਰ 'ਚ ਹੈਗਾ, ਆਕਾਸ਼ ਹੈਗਾ, ਅਗਨੀ ਹੈ, ਪਾਣੀ ਹੈ, ਇਹਨਾਂ ਵਿੱਚ ਕੋਈ ਘਾਟਾ ਵਾਧਾ ਹੋ ਤਾਂ ਸਰੀਰ ਰਹਿ ਸਕਦਾ ਹੈ, ਪਰ ਜੇ ਕਿਤੇ ਹਵਾ ਦਾ ਘਾਟਾ ਵਾਧਾ ਸਵਾਸਾਂ ਦਾ ਹੋ ਗਿਆ ਨਹੀਂ ਰਹਿੰਦਾ, ਇਸ ਕਰਕੇ ਉਹਨੂੰ ਗੁਰੂ ਕਿਹਾ। ਪੌਣ ਗੁਰੂ,
ਪੌਣ ਗੁਰੂ
ਇਹ ਤਾਂ ਹੋਈ ਸੰਸਾਰੀ ਪੱਖ ਤੋਂ, ਸਾਰੇ ਸੰਸਾਰ ਦਾ ਸਵਾਸ ਹੀ ਗੁਰੂ ਨੇ, ਅਤੇ ਗੁਰ ਸ਼ਬਦ ਹੈ,
ਗੁਰ ਸ਼ਬਦ ਹੈ,
ਅਤੇ ਪੌਣ ਦਾ ਗੁਰੂ ਕੌਣ ਹੈ ਫਿਰ ਅੱਗੇ? ਗੁਰੂ ਦਾ ਸ਼ਬਦ ਇਹੋ ਦਾ ਗੁਰੂ ਆ, ਅੱਗੇ ਗੁਰਮਤ ਜਿਹੜਾ ਹੈ ਗੁਰਮਤ ਨੇ ਮੰਨਿਆ, ਫਿਰ ਅੱਗੇ ਵਾਹਿਗੁਰੂ,
ਵਾਹਿਗੁਰੂ ਗੁਰ ਸ਼ਬਦ ਸੁਣਾਇਆ।
ਇਉਂ ਇਹ ਗੁਰ ਸ਼ਬਦ ਜਿਹੜਾ ਵਾਹਿਗੁਰੂ ਗੁਰਮੰਤਰ ਸੀ, ਇਹ ਸਤਿਗੁਰਾਂ ਨੇ ਸੁਣਾਉਣਾ ਕੀਤਾ, ਜਿਹੜਾ ਪਾਉਣ ਦਾ ਵੀ ਅੱਗੇ ਗੁਰੂ ਹੈ। ਅੱਗੇ
ਪਾਣੀ ਪਿਤਾ ਪਵਿੱਤਰ ਕਰ,
ਸੰਸਾਰ ਦਾ ਪਾਣੀ ਪਿਤਾ ਹੈ ਜਿਹੜਾ ਕਿ ਸਾਰਿਆਂ ਨੂੰ ਪਵਿੱਤਰ ਕਰਦਾ, ਤਾਂ ਇਹਨੂੰ ਪਿਤਾ ਮੰਨਿਆ, ਨਿਰਮਲ ਹੈ, ਮੈਲ ਲਾਉਂਦਾ ਹੈ, ਇਸੇ ਤੋਂ ਹੀ ਪਾਣੀ ਰੂਪ ਕਰਕੇ ਪਿਤਾ ਦਾ ਅੰਸ਼ ਹੋ ਕਰਕੇ ਔਲਾਦ ਦੀ ਉਤਪਤੀ ਕਰਦਾ ਹੈ, ਤਾਂ ਵੀ ਪਿਤਾ ਕਿਹਾ ਹੈ। ਅੱਗੇ ਜੀ
ਗੁਰਮੁਖ ਪੰਥ ਨਿਵਾਨ ਚਲਾਇਆ,
ਪਰ ਚੱਲਦਾ ਕਿੱਧਰ ਨੂੰ ਆ ਪਾਣੀ, ਉਚਾਣ ਨੂੰ ਕਿ ਨਿਵਾਨ ਨੂੰ? ਨਿਵਾਨ ਨੂੰ ਚੱਲਦਾ, ਇਸ ਕਰਕੇ ਵੀ ਪਿਤਾ ਹੈ। ਅਤੇ ਇਉਂ ਮਹਾਰਾਜ ਜੀ ਨੇ ਪਾਣੀ 'ਚੋਂ ਲੈਣਾ ਨਿਮਰਤਾ, ਨਿਭਣ ਵਾਲਾ ਗੁਣ, ਜਿਹੜਾ ਗੁਰੂ ਨਾਨਕ ਸਾਹਿਬ ਨੇ ਪੰਥ ਚਲਾਇਆ ਨਿਭਾਉਣ ਵਾਲਾ ਚਲਾਇਆ। ਅੱਗੇ
ਧਰਤੀ ਮਾਤ ਮਹੱਤ ਕਰ, ਓਤ ਪੋਤ ਸੰਜੋਗ ਬਣਾਇਆ।
ਹਾਂ, ਧਰਤੀ ਨੂੰ ਜੀ ਫਿਰ ਜਿਹੜਾ ਸੀ ਮਾਤਾ ਕਿਹਾ, ਕਿੱਡੀ ਕੁ ਵੱਡੀ ਮਾਤਾ ਹੈ, ਮਹੱਤ ਵੱਡੀ ਮਾਤਾ ਕਿਹਾ। ਹਾਂ, ਇਹਦੇ 'ਚੋਂ ਕੀ ਲੈਣਾ ਹੈ? ਧੀਰਜ, ਧਰਤੀ 'ਚੋਂ ਧੀਰਜ ਲੈਣਾ, ਕੋਈ ਤਾਂ ਗੰਦ ਸਿੱਟੀ ਜਾਓ, ਇਹਨੂੰ ਪੱਟੀ ਜਾਓ, ਖੋਦੀ ਜਾਓ, ਨਹੀਂ ਨਾ ਬਰਸਰਾਪ ਦਿੰਦੇ, ਜਿਉਂ ਵਸਦਾ ਕੋ ਖੋਦਾ, ਕੋ ਚੰਦਨ ਲੇਪ, ਸੁਖਮਨੀ ਸਾਹਿਬ ਸੂਰਜ ਪੜ੍ਹਦੇ ਹਾਂ, ਇਹੋ ਧਰਤੀ ਮਾਤਾ ਤਾਂ ਕਹੀ ਹੈ। ਅਤੇ ਨਾਲ ਪੈਦਾਇਸ਼ ਦਿੰਦੀ ਹੈ, ਕਿੰਨੇ ਵਿੱਚੋਂ ਪਾਲਦੀ ਹੈ, ਅੰਨ ਦੇ ਕਰਕੇ ਮਾਤਾ ਹੈ ਭਾਈ, ਜੇ ਮਾਤਾ ਦੁੱਧ ਦਿੰਦੀ ਹੈ ਬੱਚਿਆਂ ਨੂੰ ਪਾਲਦੀ ਹੈ, ਇਉਂ ਅੰਨ ਦੇ ਕਰਕੇ ਪਾਲਣਾ ਵੀ ਕਰਦੀ ਹੈ, ਮਾਤਾ ਹੈ ਵੱਡੀ।
ਦਾਈ ਦਾਇਆ ਕਰਦੇ ਹੋ
ਜੇ, ਓਤ ਪੋਤ ਸੰਯੋਗ ਬਣਾਇਆ,
ਓਤ ਪੋਤ ਸੰਯੋਗ ਬਣਾਇਆ,
ਇਉਂ ਤਾਣੇ ਪੇਟੇ ਦੀ ਨਿਆਈ ਇਹ ਸੰਯੋਗ ਬਣਾਉਣਾ ਕੀਤਾ ਧਰ ਮਹਾਰਾਜ ਜੀ ਨੇ। ਅੱਗੇ
ਦਾਈ ਦਾਇਆ ਰਾਤ ਦੇਹੋ,
ਅਤੇ ਦਾਈ ਜਿਹੜੀ ਹੁੰਦੀ ਆ ਖਿਡਾਵਾ, ਬੱਚੇ ਦੀ ਖਿਡਾਵੀ ਪਾਲਣ ਪੋਸ਼ਣ ਕਰਨ ਵਾਲੀ ਜਾਂਦਿਆਂ ਨੂੰ ਦਾਇਆ ਜਿਹੜਾ, ਫਿਰ ਜਦੋਂ ਵੱਡਾ ਹੁੰਦਾ ਉਹਨੂੰ ਹੋਰ ਸੰਸਾਰਕ ਚੀਜ਼ਾਂ ਵਿਖਾਉਂਦਾ ਪਾਲ ਕੇ ਪਾਲੇ ਹੋਏ ਨੂੰ। ਸੋ ਇਹ ਕੀ ਨੇ? ਰਾਤ ਅਤੇ ਦੇਹੋ, ਦੇਹੋ ਨਾਮ ਦਿਨ, ਰਾਤ ਆਈ ਹੈ ਦਾ ਜਿਹੜੀ ਹੈ ਦਾਈ ਦੀ ਤਰ੍ਹਾਂ ਸਵਾਉਂਦੀ ਹੈ ਬੱਚੇ ਨੂੰ ਲੋਰੀਆਂ ਦੇ ਕੇ, ਜੇ ਕਿਤੇ ਰਾਤ ਨਾ ਹੋਵੇ ਮਰ ਜਾਣਗੇ ਜੋਬਾਂ ਗੜ ਕਰਕੇ। ਸੁੱਖ ਦੇਹ ਤੀ ਰੱਬ ਨੇ ਵੀ ਕਰ ਲਓ ਆਰਾਮ ਘੜੀ, ਅਤੇ ਦੇਹੋ ਜਿਹੜਾ ਦਿਨ ਇਹ ਦਾਇਆ ਦੀ ਨਿਆਈ ਹੈ। ਇਉਂ ਸਤਿਗੁਰ ਅਤੇ ਅਕਾਲ ਪੁਰਖ ਵਾਹਿਗੁਰੂ ਨੇ ਬਾਲ ਸੁਭਾਏ, ਬਾਲਕ ਦੇ ਸੁਭਾਅ ਵਾਂਗੂ ਇਹ ਸਾਰਾ ਜਿਹੜੇ ਜਗਤ ਨੂੰ ਖਿਲਾਉਣਾ ਕੀਤਾ ਇਹਨਾਂ ਦੋਹਾਂ ਵਿੱਚ, ਦਿਨ ਅਤੇ ਰਾਤ ਦੇ ਵਿੱਚ। ਜਗਤਰ ਹੈ ਪਾਠ ਦੇ, ਹਾਂਜੀ
ਜਗਤਰ
ਜਗਤ ਹੈ, ਬਸ ਉੱਥੇ ਜਗਤ ਕਰ ਲਿਓ ਇਕੱਠੇ ਕੁੱਟ ਨਾ, ਸਾਈਡ 'ਤੇ ਲਿਖੋ, ਉਹਨੂੰ ਵੀ ਰਹਿਣ ਦਿਓ, ਜਗਤ ਲਿਖ ਲਓ ਬਾਅਦ ਵਿੱਚ ਪਿੱਛੇ ਸਾਸੀ 'ਚ। ਚਲੋ ਅੱਗੇ
ਗੁਰਮੁਖ ਜਨਮ ਸਕਾਰ ਥਾ,
ਇਉਂ ਭਾਈ ਗੁਰਮੁਖਾਂ ਦਾ ਜਨਮ ਸਕਾਰ ਥਾ, ਮੈਨੂੰ ਸਫਲ ਹੈ ਇਹਨਾਂ ਗੁਣਾਂ ਵਿੱਚ ਰਹਿੰਦਾ ਹੋਇਆ।
ਸਾਧ ਸੰਗਤ ਵਸ ਆਪ ਗਵਾਇਆ,
ਸਾਧ ਸੰਗਤ ਵਿੱਚ ਵਾਸਾ ਹੈ ਗੁਰਮੁਖ ਦਾ, ਨਹੀਂ ਜਾਂਦਾ ਕੋਈ ਸੰਗਤ ਵਾਲੇ ਪਾਸੇ। ਹਾਂਜੀ ਸਫਲਾ ਗੁਰਮੁਖ ਜਨਮ ਸਕਾਰ ਥਾ, ਸਫਲਾ ਹੈ ਭਾਈ, ਸਾਰਾ ਦਿਨ ਗੁਰੂ ਦੀ ਹਜ਼ੂਰੀ ਬੈਠਾ ਚੌਰ ਕਰਦਾ। ਸਫਲ ਹੈ। ਚਲੋ ਸਾਧ ਸੰਗਤ ਵਸ, ਇਉਂ ਸਾਧ ਸੰਗਤ ਵਿੱਚ ਵਾਸਾ ਹੁੰਦਾ ਹੈ, ਆਪ ਗਵਾਇਆ, ਇਉਂ ਆਪਾ ਭਾਗ ਮੇਟ ਕੇ, ਆਪਾ ਪਾਪ ਗਵਾ ਕੇ, ਹਾਂ ਰਿਣ ਮਾਤਰ ਵੀ ਹੰਕਾਰ ਨਹੀਂ।
ਹਾਂ ਜੰਮਣ ਮਰਨ ਬਾਹਰੇ,
ਹਾਂ ਉਹ ਗੁਰਮੁਖ ਜਿਹੜੇ ਨੇ ਭਾਈ ਜੰਮਣ ਮਰਨ ਤੋਂ ਬਾਹਰੇ ਨੇ, ਨਹੀਂ ਆਉਂਦੇ, ਜੰਮ ਕੇ ਮਰ ਕੇ ਜਾਂਦੇ ਨਹੀਂ ਮੁੜ ਕੇ।
ਜੀਵਨ ਮੁਕਤ
ਕਿਸ ਕਰਕੇ? ਕਿਉਂਕਿ ਜੀਵਨ ਮੁਕਤੀ ਵਾਲੇ ਹੋ ਗਏ ਨੇ, ਜੁਗਤ ਵਰਤਾਇਆ, ਇਉਂ ਇਹ ਜੀਵਨ ਮੁਕਤੀ ਵਾਲੀ ਜੁਗਤੀ ਵਿੱਚ ਵਰਤਦੇ ਨੇ, ਹਾਂ ਜੀਵਨ ਮੁਕਤ ਰਹਿੰਦੇ ਨੇ।
ਹਾਂ ਗੁਰਮਤ ਮਾਤਾ ਮਤ ਹੈ, ਠੀਕ ਹੈ, ਸੰਤੋਖ ਮੋਖ ਪਦ ਪਾਇਆ,
ਠੀਕ ਹੈ। ਗੁਰਮੁਖ ਗੁਰਮਤ ਮਾਤਾ ਮਤ ਹੈ, ਉਹ ਤਾਂ ਸੀ ਨਾ ਜਿਹੜੀ ਸੀ ਧਰਤੀ ਮਾਤਾ ਸੰਸਾਰ ਰੂਪ ਵਿੱਚ, ਪਿਤਾ ਕੌਣ ਸੀ? ਪਾਣੀ ਸੀ। ਗੁਰੂ ਕੌਣ ਸੀ? ਪਵਨ ਸੀ। ਪਰ ਇੱਥੇ ਹੁਣ ਗੁਰਮਤ ਅਨੁਸਾਰ ਉਹ ਸੀ ਸੰਸਾਰਿਕ ਪੱਖ, ਗੁਰਮਤ ਅਨੁਸਾਰ ਮਾਤਾ ਕੌਣ ਹੈ? ਮਤ, ਗੁਰਾਂ ਦੀ ਸਿੱਖਿਆ, ਇਹੀ ਮਾਤਾ ਹੈ। ਅਤੇ ਪਿਤਾ ਕੌਣ ਹੈ? ਸੰਤੋਖ। ਗੁਰਮਤ ਅਨੁਸਾਰ ਭਾਈ ਪਿਤਾ ਹੁਣ ਸੰਤੋਖ ਹੈ, ਜਿਹਦੇ ਕਰਕੇ ਜੇ ਇਹ ਗੁਣ ਆ ਗਏ, ਮਾਤਾ ਹੋ ਗਈ, ਗੁਰੂ ਦੀ ਸਿੱਖਿਆ ਜਿਹਦੇ ਕੋਲ ਆ ਗਈ, ਪਿਤਾ ਸੰਤੋਖ ਜਿਹਦੇ ਕੋਲ ਹੈ, ਫਿਰ ਕਿਵੇਂ ਨਹੀਂ ਹੋਊਗਾ ਵੀ ਮੁੱਖ ਪਦ ਨਹੀਂ ਮਿਲੂਗੀ? ਹੁਣ ਇਹ ਗੁਣ ਅਤੇ ਮੁਕਤੀ ਪਦ ਨੂੰ ਪਾ ਲੈਂਦਾ। ਹਾਂਜੀ
ਧੀਰਜ ਧਰਮ ਭਰਾਵ ਦੋਏ,
ਆ ਵੀ ਗੁਣ ਨੇ ਉਹਦੇ ਕੋਲ, ਇੱਕ ਧੀਰਜ ਹੈ। ਹਾਂ ਧੀਰਜ ਹੁੰਦਾ ਵੀ ਬਹੁਤਾ ਕਿਤੇ ਸੰਕਟ ਆਏ ਤਾਂ ਡੋਲ ਨਾ ਜਾਣਾ, ਧੀਰਜ ਵਿੱਚ ਰਹਿਣਾ। ਸੰਕਟ ਪੈਂਦਾ ਬਹੁਤ ਮਾੜਿਆ, ਕਿਤੇ ਥੋੜ੍ਹਾ ਬਹੁਤਾ ਇੱਧਰ ਹਿਲਚੁਲ ਜੀ ਹੋਈ, ਛੱਡ ਦਿੰਦਾ ਧੀਰਜ, ਜਦੇ ਮੈਂ ਨਹੀਂ ਰੱਖਣੀ ਦਾੜੀ, ਮੈਂ ਲੱਗਾ ਕਟਾਉਣ ਜਾ ਕੇ ਉੱਥੇ,
ਜਾਪ
ਮੈਂ ਗੰਜੂ ਹੋਣ ਲੱਗਾ, ਤੇ ਉਹ ਇੱਕਦਮ ਜਾ ਵੜਦੇ ਨੇ, ਜਾਂ ਮੈਨੂੰ ਆਹ ਚੀਜ਼ ਮਿਲੀ ਉਹ ਨਹੀਂ, ਮੈਂ ਤਾਂ ਹੁਣ ਛੱਡਣ ਲੱਗਾ ਧਰਮ। ਸੋ ਉੱਥੇ ਹੁੰਦਾ ਫਿਰ ਧੀਰਜ, ਅਜਿਹੇ ਹਾਲਾਤਾਂ ਵਿੱਚ, ਅਜਿਹੀਆਂ ਪ੍ਰਸਥਿਤੀਆਂ ਵਿੱਚ ਪਰ ਧੀਰਜ ਸਹਿਤ ਰਹਿਣਾ, ਫਿਰ ਧਰਮ, ਆਪਣੇ ਧਰਮ ਦਾ ਪਾਲਣ ਕਰਨਾ। ਇਹ ਦੋਵੇਂ ਕੀ ਨੇ? ਭਰਾ ਨੇ। ਪਿਤਾ ਹੋ ਗਿਆ ਸੰਤੋਖ, ਮਾਤਾ ਹੋ ਗਈ ਗੁਰਮਤ, ਗੁਰੂ ਦੀ ਸਿੱਖਿਆ, ਅਤੇ ਫਿਰ ਭਰਾ ਕਿਹੜੇ ਹੋਏ? ਧੀਰਜ ਅਤੇ ਧਰਮ। ਅੱਗੇ
ਜਪ ਤਪ ਜਤ ਸਤ ਪੁੱਤ ਜਾਣਿਆ,
ਜਣਾਇਆ
ਜਣਾਇਆ,
ਫਿਰ ਪੁੱਤ ਕਿਹੜਾ ਜੰਮਿਆ? ਜਪ, ਗੁਰੂ ਦਾ ਬਖਸ਼ ਹੋਇਆ ਮੰਤਰ ਦਾ ਜਾਪ ਕਰਨਾ, ਅਤੇ ਤਪ, ਗੁਰਮਤ ਵਿੱਚ ਤਪ ਕੀ ਹੈ? ਗੁਰੂ ਕੇ ਲੰਗਰਾਂ ਦੀ ਜਾਂ ਗੁਰੂ ਘਰ ਦਰ ਦੀ ਸੇਵਾ ਜਿਹੜੀ ਨਿਭਾਉਣੀ ਹੈ, ਇਹ ਤਪੱਸਿਆ ਹੀ ਹੈ, ਇਹ ਤਪ ਹੈ, ਸਾਰਿਆਂ ਤਪਾਂ ਤੋਂ ਸ਼੍ਰੋਮਣੀ ਤਪ ਹੈ। ਅਤੇ ਸਤ, ਜਤ ਅਤੇ ਸਤ, ਜਤ ਕਿਹਨਾਂ ਵੱਲੋਂ? ਪੁਰਖਾਂ ਵੱਲੋਂ। ਹਾਂ ਪੁਰਖ ਜਿਹੜਾ ਹੈਗਾ ਆਪਣਾ ਸਤੀ ਵਰਤਾ ਧਰਮ ਵਿੱਚ ਕਾਇਮ ਰਹੇ, ਏਕਾ ਨਾਰੀ ਜਤੀ ਹੋਏ, ਪਰ ਨਾਰੀ ਧੀ ਭੈਣ ਵਿਖਾਣਾ, ਉਹ ਜਤ ਹੈ ਪੁਰਖ ਦਾ। ਸਤ ਹੈ ਇਸਤਰੀਆਂ ਵੱਲੋਂ ਆਪਣੇ ਪਤੀ ਵਰਤਾ ਧਰਮ ਵਿੱਚ ਕਾਇਮ ਰਹਿਣਾ। ਇਸ ਤਰ੍ਹਾਂ ਸਾਧ ਸੰਗਤ, ਇਹ ਜਿਹੜੇ ਚਾਰੇ ਗੁਣ ਨੇ, ਇਹ ਪੁੱਤਰ ਜਨਮਣਾ ਕੀਤਾ ਹੈ, ਪੁੱਤਰਾਂ ਪੁੱਤਰ ਤੈਨੂੰ ਕਿਹੜਾ ਨਹੀਂ ਨਾ, ਇਹ ਪੁੱਤਰ ਜੰਮੇ ਨੇ, ਇੱਕ ਪੁੱਤਰ ਦੀ ਗੱਲ ਨਹੀਂ, ਚਾਰ ਆ ਗਏ ਨਾ। ਚਾਰ ਪੁੱਤਰ ਕਿਹੜੇ ਕਿਹੜੇ ਨੇ? ਜਪ
ਤਪ
ਸਤ, ਇਹ ਪੁੱਤਰ ਜੰਮੇ। ਜਪਣਾ ਨਾਮ ਦਾ ਜਪਣਾ, ਅਤੇ ਤਪ ਸੇਵਾ ਕਰਨੀ, ਅਤੇ ਕਿੰਨੇ ਪ੍ਰਕਾਰ ਦੀ ਸੇਵਾ ਹੈ, ਕੋਈ ਭਾਂਡੇ ਮਾਂਜਦਾ ਹੈ, ਕੋਈ ਝਾੜੂ ਲਾਉਂਦਾ ਹੈ, ਕੋਈ ਵੈਕਮ ਕਰਦਾ ਹੈ, ਕੋਈ ਲੰਗਰ ਬਣਾਉਂਦਾ ਹੈ, ਕੋਈ ਲੰਗਰ ਛਕਦਾ ਹੈ, ਅਤੇ ਕਈ ਸਰੀਰ ਕਰਕੇ ਸੇਵਾ ਹੈ। ਹਾਂ ਸਰੀਰ ਕਰਕੇ ਸੇਵਾ ਭਾਈ, ਸਰੀਰ ਨਾਲ ਹੋ ਗਈ ਇਹ, ਕੁਝ ਮਨ ਕਰਕੇ ਹੈ, ਅਤੇ ਇੱਕ ਤਨ ਕਰਕੇ, ਇੱਕ ਧਨ ਕਰਕੇ ਹੈ, ਕੋਈ ਦਸਵੰਧ ਤੋਂ ਵੱਧ ਵੀ ਦੇ ਜਾਂਦਾ ਹੈ, ਉਹ ਸੇਵਾ ਉੱਥੇ ਲਾ, ਉਹ ਵੀ ਸੇਵਾ ਹੋ ਗਈ। ਕੁਝ ਭਾਈ ਜਿਹੜੀ ਹੈ, ਜਦੋਂ ਕਿਤੇ ਧਰਮ 'ਤੇ ਕੋਈ ਔਕੜ ਆਵੇ, ਆਪਣੇ ਸਰੀਰ ਦੀ ਸ਼ਹਾਦਤ ਦੇ ਕੇ ਜਿਹੜੀ ਸੇਵਾ ਕਰ ਜਾਣੀ, ਜਿਵੇਂ ਸੰਤ ਸਤਵੰਤ ਸਿੰਘ ਬੇਅੰਤ ਸਿੰਘ ਉਹਨਾਂ ਨੇ ਕੀਤੀ, ਅਕਾਲ ਤਖਤ ਦੇ ਜਿਹੜਾ ਸੀ ਉਹਦੇ ਹੱਕ ਲੈਣ ਵਾਸਤੇ, ਜਿੰਦੇ ਸੁੱਖੇ ਉਹਨਾਂ ਨੇ ਕੀਤੀ। ਹੁਣ ਭਾਈ ਬਲਵੰਤ ਸਿੰਘ ਜਿਹੜੇ ਨੇ ਰਾਜਵਾਣੇ ਵਾਲੇ, ਉਹਨਾਂ ਨੂੰ ਵੀ ਫਾਂਸੀ ਦੀ ਸਜ਼ਾ ਹੋ ਗਈ ਹੈ, ਜਾਂ ਅਤੇ ਉਹ ਤਾਂ ਕਹਿੰਦਾ ਮੈਂ ਅਪੀਲ ਨਹੀਂ ਕਰਨੀ, ਕਿਉਂਕਿ ਮੈਨੂੰ ਇੱਥੋਂ ਇਨਸਾਫ ਮਿਲਣਾ ਕੋਈ ਨਹੀਂ, ਫਾਂਸੀ ਚੜ੍ਹਨਾ ਹੀ ਚੜ੍ਹਨਾ, ਨਹੀਂ ਅਪੀਲ ਤੋਂ ਉਹਨਾਂ ਨੇ ਵਰਜ ਦਿੱਤਾ। ਅਤੇ ਪਰਸੋਂ ਕੁ ਪੇਸ਼ੀ ਸੀ ਉਹਨਾਂ ਦੀ, ਅਤੇ ਬਾਹਰ ਫੋਟੋ ਆਈ ਅਤੇ ਦਿਖਾਇਆ, ਜਕਾਰੇ ਸੜਦਾ ਆ ਰਿਹਾ ਸਿੰਘ ਗੁਰੂ ਕਾ, ਹੈ ਜੀ। ਹਾਂ ਅਤੇ ਇਹੋ ਜਿਹਾ ਉਹਨਾਂ ਦੇ ਜੀਵਨ ਉੱਚੇ ਨੇ। ਮੈਂ ਫਾਂਸੀ ਚੜ੍ਹਨਾ ਹੀ ਹੈ, ਮੈਨੂੰ ਇਸ ਉੱਥੋਂ ਇਹਨਾਂ ਤੋਂ ਇਨਸਾਫ ਨਹੀਂ ਕੋਈ, ਇਕੱਲਾ ਇਕੱਲਾ ਪੁੱਤਾ ਕਰਦਿਆਂ ਦਾ। ਇਸ ਤਰ੍ਹਾਂ ਉਹ ਕੁਰਬਾਨੀਆਂ ਕਰ ਜਾਣੀਆਂ, ਸਹਾਦਤਾਂ ਦੇ ਜਾਣੀਆਂ ਧਰਮ ਪਿੱਛੇ, ਇਹ ਸੇਵਾ ਜਿਹੜੀ ਹੈ। ਹਾਂ ਚਲੋ,
ਗੁਰ ਚੇਲਾ ਚੇਲਾ ਗੁਰੂ ਪੁਰਖੋਂ ਪੁਰਖ ਚਲਤ ਵਰਤਾਇਆ।
ਗੁਰ ਚੇਲਾ ਚੇਲਾ ਗੁਰੂ,
ਚੇਲਾ ਚੇਲਾ ਗੁਰੂ।
ਸੋ ਗੁਰੂ ਭਾਈ ਸਿੱਖ ਰੂਪ ਹੈ ਅਤੇ ਸਿੱਖ ਗੁਰੂ ਰੂਪ ਹੈ, ਇਹ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਮਤ ਵਿੱਚ ਜਿਹੜੀ ਹੈ ਪੱਧਤੀ ਤੋਰੀ ਹੈ, ਹੋਰ ਕਿਸੇ ਮਜ਼ਹਬ ਵਿੱਚ ਨਹੀਂ ਮਿਲਦੀ। ਉਹਨਾਂ ਨੇ ਚੇਲੇ ਨੂੰ ਚੇਲਾ ਹੀ ਰੱਖਿਆ ਮੁਰਸ਼ਿਦ ਨੇ, ਪਰ ਧੰਨ ਗੁਰੂ ਨਾਨਕ ਸਾਹਿਬ ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚੇਲੇ ਨੂੰ ਵੀ ਆਪਣਾ ਰੂਪ ਦੇ ਦਿੱਤਾ, ਆਪਣਾ ਰੂਪ ਬਣਾ ਦਿੱਤਾ, ਫਰਕ ਨਹੀਂ ਰੱਖਿਆ ਕੋਈ। ਵਹਿ ਪ੍ਰਗਟਿਓ ਮਰਦ ਗੰਬੜਾ ਵਰਿਆਮ ਅਕੇਲਾ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਚਲ ਕਿਹਾ ਜੇ ਅੰਮ੍ਰਿਤ ਛਕਾਇਆ ਛਕਾਇਆ ਗੁਰੂ ਬਣ ਕੇ ਛਕਾਇਆ, ਫਿਰ ਆਪ ਸਕਿਆ ਸਿੱਖ ਬਣ ਕੇ ਸਕਿਆ। ਚਲੋ
ਗੁਰਮੁਖ
ਐਸਾ ਇਹ ਚਲਤ ਜਿਹੜਾ ਸੀ, ਗੁਰ ਚੇਲਾ ਚੇਲਾ ਗੁਰੂ ਅਤੇ ਪੁਰਖੋਂ ਪੁਰਖ
ਪੁਰਖੋਂ ਪੁਰਖ,
ਹਾਂ ਪੁਰਖ ਪੁਰ ਪੁਰਖ ਜਿਹੜਾ ਸੀ ਕੌਣ, ਗੁਰੂ ਸਾਹਿਬ ਜੀ ਤੋਂ ਜਾਂ ਪੁਰਖੋਂ ਅਕਾਲ ਪੁਰਖ ਤੋਂ ਪੁਰਖ ਰੂਪ ਹੋ ਕਰਕੇ ਪੂਰਨ ਹੋ ਕਰਕੇ ਚਲਤ ਜਿਹੜਾ ਸੀ ਕੌਤਕੇ ਵਰਤਾਇਆ। ਹਾਂਜੀ ਅੱਗੇ
ਗੁਰਮੁਖ ਸੁੱਖ ਫਲ ਲੱਖ ਲਖਾਇਆ।
ਇਉਂ ਗੁਰਮੁਖਾਂ ਨੂੰ ਭਾਈ ਜਿਹੜਾ ਸੀ ਸੁੱਖ ਫਲ, ਸੁੱਖ ਸਰੂਪ ਜਿਹੜਾ ਪਰਮੇਸ਼ਰ ਦਾ ਗਿਆਨ ਰੂਪੀ ਫਲ ਪ੍ਰਾਪਤ ਹੋਇਆ ਅਤੇ ਅਲੱਖ ਸਰੂਪ ਪਰਮੇਸ਼ਰ ਨੂੰ ਆਪ ਜਾਣ ਲਿਆ, ਲਿਖਾਇਆ, ਹੋਰਾਂ ਨੂੰ ਜਣਾ ਦਿੱਤਾ।
ਪਰ ਘਰ ਜਾਏ ਪ੍ਰਾਹੁਣਾ,
ਪ੍ਰਾਹੁਣਾ
ਪ੍ਰਾਹੁਣਾ,
ਹਾਂਜੀ
ਆਸਾਂ ਵਿੱਚ ਨਿਰਾਸ ਵਲਾਏ।
ਠੀਕ ਹੈ, ਜਦੋਂ ਪਰਾਏ ਘਰ ਵਿੱਚ ਕੋਈ ਜਾਂਦਾ ਹੈ, ਆਪਾਂ ਵੀ ਜਾਂਦੇ ਹਾਂ ਪ੍ਰਾਹੁਣੇ ਹੋ ਕੇ, ਉਦੋਂ ਪ੍ਰਾਹੁਣਾ ਹੁੰਦਾ ਉਹ ਆਸਾਂ ਵਿੱਚ, ਭਾਵੇਂ ਠੀਕ ਹੋ ਜਾਂ ਕੁਝ ਆਸਾਂ ਹੋਣਗੀਆਂ ਉੱਥੇ, ਪਰ ਫਿਰ ਵੀ ਉਹ ਆਸਾਂ ਵਿੱਚ ਰਹਿੰਦਾ ਹੋਇਆ ਨਿਰਾਸ਼ ਰੱਖਦਾ ਆਪਣੇ ਆਪ ਨੂੰ ਬਤੀਤ ਕਰਦਾ ਜਿੰਨੇ ਕੁ ਦਿਨ ਰਹਿਣਾ ਹੁੰਦਾ। ਇਉਂ ਆਪਾਂ ਸਾਰੇ ਜਗ ਸੰਸਾਰ 'ਚ ਆਏ ਹਾਂ, ਪ੍ਰਾਹੁਣੇ ਰੂਪ 'ਚ ਆਏ ਹਾਂ, ਪਰਮਾਨੈਂਟਲੀ ਨਹੀਂ ਹੁੰਦਾ ਪ੍ਰਾਹੁਣਾ। ਸੋ ਪ੍ਰਾਹੁਣਾ ਹੋ ਕੇ ਰਹਿਣਾ, ਇਉਂ ਸੰਸਾਰ ਦੀਆਂ ਆਸਾਂ ਵਿੱਚ ਰਹਿ ਕੇ ਨਿਰਾਸ਼ ਹੀ ਜ਼ਿੰਦਗੀ ਬਤੀਤ ਕਰਨੀ ਹੈ।
ਪਾਣੀ ਅੰਦਰ ਕਵਲ ਜਿਉਂ,
ਹਾਂ
ਸੂਰਜ ਧਿਆਨ ਅਲਪਤ ਰਹਾਏ।
ਅਲਪਤ ਨਹੀਂ ਪੜ੍ਹਨਾ, ਅਲਿਪਤ ਪੜ੍ਹਨਾ
ਜੀ,
ਅਲਿਪਤ ਪੜ੍ਹਿਓ, ਅਲਿਪਤ
ਅਲਿਪਤ ਰਹਾਏ।
ਠੀਕ ਹੈ, ਪਾਣੀ ਅੰਦਰ ਕਮਲ ਜਿਉਂ,
ਪਾਣੀ ਅੰਦਰ ਕਵਲ ਜਿਉਂ,
ਕਿਵੇਂ ਨਿਰਲੇਪ ਰਹਿੰਦਾ ਫਿਰ, ਜਿਵੇਂ ਪਾਣੀ ਦੇ ਵਿੱਚ ਕਮਲ ਜਿਵੇਂ ਨਿਰਲੇਪ ਹੁੰਦਾ ਹੈ ਕਮਲ ਦਾ ਫੁੱਲ, ਫਿਰ ਸੂਰਜ ਧਿਆਨ ਕਮਲ ਦੇ ਫੁੱਲ ਦਾ ਧਿਆਨ ਸੂਰਜ ਨਾਲ ਹੁੰਦਾ, ਜਿੰਨਾ ਚਿਰ ਸੂਰਜ ਚੜ੍ਹਿਆ ਰਹਿੰਦਾ ਕਮਲ ਦਾ ਫੁੱਲ ਖਿੜਿਆ ਰਹਿੰਦਾ, ਜਦ ਸੂਰ ਸਿੱਪ ਗਿਆ ਉਹ ਆਪ ਵੀ ਸਿੱਪ ਜਾਂਦਾ, ਮੁੜ ਕੇ ਕੁੱਬਾ ਜਿਹਾ ਹੋ ਕੇ ਬੰਦ ਹੋ ਕੇ ਮੁੱਖ ਕਿਰਨ ਤੋਂ ਟੇਢਾ ਹੋ ਕੇ ਹੇਠਾਂ ਨੂੰ ਕਰ ਲੈਂਦਾ। ਇਸ ਲਈ ਉਹ ਜਿੰਨਾ ਚਿਰ ਸੂਰਜ ਧਿਆਨ ਸੂਰਜ ਵਿੱਚ ਰੱਖਦਾ, ਇਉਂ ਅਲਿਪਤ ਰਹਿੰਦਾ ਪਾਣੀ ਤੋਂ ਨਿਰਲੇਪ ਜਿਵੇਂ ਰਹਿੰਦਾ, ਇਵੇਂ ਗੁਰੂ ਦਾ ਸਿੱਖ ਵੀ ਗੁਰਮੁਖ ਵੀ ਭਾਈ ਸੂਰਜ ਕੌਣ ਹੈ, ਗੁਰੂ, ਗੁਰੂ ਸਾਹਿਬ ਸੂਰਜ ਦੇ ਵਿੱਚ ਧਿਆਨ ਰੱਖਦਾ ਹੈ। ਅਤੇ ਪਾਣੀ ਅੰਦਰ ਪਾਣੀ ਕਿਹੜਾ ਪਦਾਰਥਾਂ ਦਾ, ਪਦਾਰਥਾਂ ਰੂਪੀ ਪਾਣੀ ਵਿੱਚ ਰਹਿੰਦਾ ਹੋਇਆ ਕਮਲ ਦੇ ਫੁੱਲ ਵਾਂਗੂ ਨਿਰਲੇਪ ਹੁੰਦਾ ਪਦਾਰਥਾਂ ਤੋਂ। ਹਾਂਜੀ
ਸ਼ਬਦ ਸੁਰਤ ਸਤ ਸੰਗ ਮਿਲ,
ਇਉਂ ਸੁਰਤੀ ਆਪਣੀ ਜਿਹੜੀ ਸੀ ਸ਼ਬਦ ਨਾਲ ਸਤਸੰਗ ਦੇ ਵਿੱਚ ਮਿਲ ਕੇ ਸੁਰਤ ਸ਼ਬਦ ਨਾਲ ਜੋੜ ਕਰਕੇ
ਗੁਰ ਗੁਰ ਚੇਲੇ ਦੀ ਸੰਧ ਮਿਲਾਏ।
ਸ਼ਬਦ ਹੈ ਗੁਰੂ, ਸੁਰਤ ਹੈ ਚੇਲਾ, ਇਉਂ ਗੁਰ ਚੇਲੇ ਵਾਲੀ ਇਹ ਸੰਧੀ ਜਿਹੜੀ ਸੀ ਭਾਈ ਮਿਲਾਉਣੀ ਕੀਤੀ ਆ।
ਚਾਰ ਵਰਨ ਗੁਰ ਸਿੱਖ ਹੋਏ,
ਫਿਰ ਇਹ ਖੁੱਲ੍ਹ ਵੀ ਦਿੱਤੀ ਮਹਾਰਾਜ ਜੀ ਨੇ ਵੀ ਜਿਹੜੇ ਚਾਰੇ ਵਰਨ ਨੇ ਖੱਤਰੀ ਬ੍ਰਾਹਮਣ ਸੂਦ ਵੈਸ, ਇਹ ਨਹੀਂ ਸਿੱਖ ਸਾਨੂੰ ਹੋਰ ਚੇਲਾ ਬਣਾਉਂਦੇ, ਤੁਸੀਂ ਜੇ ਕਹੋ ਵੀ, ਰੁਕੋ ਭੈਣ ਜੀ ਅਰਥ ਹੋਣ ਲੈਂਦੇ ਕੋਲ, ਜਦੋਂ ਜੇ ਕਹੋ ਵੀ ਬ੍ਰਾਹਮਣ ਕੋਲ ਜਾ ਕੇ ਸ਼ੂਦਰ ਕਹੇ ਜੀ ਮੈਂ ਤੁਹਾਡਾ ਚੇਲਾ ਬਣਨਾ, ਬਣਾਉਣ ਲੱਗੇ ਨਹੀਂ ਸੀ ਬਣਾਉਣ, ਕੋਈ ਆਗਿਆ ਨਹੀਂ ਨਾ ਸ਼ੂਦਰ ਨੂੰ ਨਾ ਵੈਸ ਨੂੰ। ਜੇ ਪਰ ਮਹਾਰਾਜ ਜੀ ਨੇ ਚਾਰੇ ਵਰਨਾਂ ਨੂੰ ਸਿੱਖ ਬਣਾਇਆ, ਆਓ ਭਾਈ ਖੁੱਲ੍ਹਾ ਸਾਰੇ, ਗੁਰਸਿੱਖੀ ਦੀ ਦਾਤ ਹਰ ਇੱਕ ਨੂੰ ਮਿਲ ਸਕਦੀ ਹੈ। ਹੁਣ ਪੜ੍ਹੋ ਜੀ,
ਸਾਧ ਸੰਗਤ ਸੱਚ ਖੰਡ ਵਸਾਏ।
ਇਉਂ ਜਿਹੜਾ ਸਾਧ ਸੰਗਤ ਸੀ ਮਹਾਰਾਜ ਜੀ ਦਾ, ਇਹੀ ਸੱਚਖੰਡ ਵਸਾਉਣਾ ਕੀਤਾ, ਇਹੀ ਸੱਚਖੰਡ ਹੈ।
ਆਪ ਗਵਾਏ ਤੰਬੋਲ ਰਸ,
ਠੀਕ
ਖਾਏ ਚਵਾਏ ਸੋ ਰੰਗ ਚੜਾਏ।
ਹਾਂ ਠੀਕ ਹੈ, ਆਪ ਗਵਾਏ, ਆਪਾਂ ਭਾਵ ਗਵਾ ਕਰਕੇ ਸਿੱਖ, ਤੰਬੋਲ ਰਸ, ਤੰਬੋਲ ਦੇ ਪਾਨਾਂ ਦਾ ਵੀੜਿਆਂ ਦਾ ਜਿਹੜਾ ਰਸ ਹੈ, ਅਤੇ ਖਾਏ ਜਦੋਂ ਚੱਬਦਾ ਹੈ ਖਾਂਦਾ ਹੈ ਕੋਈ ਰੰਗ ਚੜ੍ਹਦਾ ਫਿਰ ਦੰਦਾਂ ਨੂੰ, ਪਰ ਇਕੱਲਾ ਪਾਨ ਚੱਬਣ ਨਾਲ ਨਹੀਂ ਹੁੰਦਾ, ਉਸ ਪਾਨ ਦੇ ਵਿੱਚ ਕੱਥ ਚੂਨਾ ਜਿਹੜੀ ਹੈ ਸੁਪਾਰੀ ਆਦਿ ਕੁੱਟ ਕੇ ਪਾਈ ਜਾਂਦੀ ਹੈ, ਉਹਨਾਂ ਦੇ ਮੇਲ ਦਾ ਫਿਰ ਜਦੋਂ ਚੱਬਦਾ ਫਿਰ ਲਾਲ ਚੋਚੂਆ ਰੰਗ ਚੜ੍ਹਦਾ ਹੈ, ਬੁੱਲ੍ਹ ਜੀ ਵੀ ਲਾਲ ਹੋ ਜਾਂਦੇ ਨੇ, ਸੁਰਖੀ ਜੀ ਲਾਉਣ ਦੀ ਲੋੜ ਨਹੀਂ ਰਹਿੰਦੀ, ਅਤੇ ਦੰਦ ਵੀ ਜਿੱਥੇ ਥੁੱਕਦਾ ਉਹ ਵੀ ਲਾਲ ਕਰ ਦਿੰਦਾ। ਤੋ ਪਰ ਇੱਥੇ ਜਿਹੜਾ ਹੈ ਤਾਂ ਫਿਰ ਇਹ ਤਿੰਨ ਚ ਜਦੋਂ ਮਿਲ ਗਿਆ ਨਾ ਆਪਾ ਭਾਵ ਗਵਾ ਕਰਕੇ, ਨਾਮ ਦਾ ਉਚਾਰਨ ਕੀਤਾ ਚਵਿਆ ਨਾਮ ਨੂੰ ਉਚਾਰਿਆ ਅਤੇ ਰਸ ਲਿਆ ਪੁੰਛਿਆ, ਇਹ ਫਿਰ ਨਾਮ ਦਾ ਰੰਗ ਚੜ ਆਉਂਦਾ ਹੈ, ਲਾਲ ਚੋਚੂਆ ਜਿਹੜਾ ਰੰਗ ਹੈ। ਹਾਂਜੀ, ਛੇ ਦਰਸ਼ਨ
ਦਰਸ਼ਨ ਖੜੇ
ਬਾਹਰ
ਪੰਥ
ਬਾਰਾਂ ਹੈ ਪੰਥ ਬਾਹਰ ਨਹੀਂ ਹੈ ਬਾਰਾਂ ਹੈ ਪਹਿਲਾਂ ਰਾਰਾ ਪਹਿਲਾਂ ਹੈ ਬਾਰਾਂ ਹੈ
ਬਾਹਰ ਹੈ ਪੰਥ ਗ੍ਰੰਥ ਸੁਣਾਏ
ਗ੍ਰੰਥ ਪਾਠ ਗ੍ਰੰਥ ਹੈ ਜੀ ਅੱਗੇ ਵਿਚਾਰੀ ਹਾਂ ਗ੍ਰੰਥ ਸੁਣਾ ਹੈ ਛੇ ਦਰਸ਼ਨ ਕੀ ਨੇ ਉਹੀ ਜੋਗੀ ਜੰਗਮ ਸਰੇਵੜੇ ਆਦਿਕ ਜਿਹੜੇ ਸੇ ਭੇਖ ਨੇ ਇਹ ਸਾਰੇ ਜਿਹੜੇ ਖੜੇ ਤਰਸਦੇ ਨੇ ਕਿ ਸਾਨੂੰ ਆ ਦਾਤ ਪ੍ਰਾਪਤ ਨਹੀਂ ਹੋਈ ਗੁਰਸਿੱਖੀ ਵਾਲੀ ਅਤੇ ਬਾਰਾਂ ਪੰਥ ਜਿਹੜੇ ਜੋਗੀਆਂ ਦੇ ਬਾਰਾਂ ਪੰਥ ਨੇ ਜਿਨ੍ਹਾਂ ਦੇ ਬਾਰੇ ਗ੍ਰੰਥ ਸੁਣਾਏ ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਹੋਇਆ ਇਹਨਾਂ ਬਾਰੇ ਹਾਂਜੀ ਇਹ ਵੀ ਭਾਈ ਗੁਰਸਿੱਖੀ ਦੀ ਦਾਤ ਤੋਂ ਅੱਜ ਬਾਂਝੇ ਰਹੇ ਹਾਂ ਅੱਗੇ ਪੜ੍ਹੋ ਜੀ
ਛੇ ਰੁੱਤ ਬਾਰਾਂ
ਦੀ ਗਿਣਤੀ ਹੈ ਬਾਰਾਂ ਦੇ ਉਪਾਵ ਪੜ੍ਹੋ ਸਾਰੇ ਛੇ ਰੁੱਤ
ਬਾਰਾਂ ਮਾਸ
ਕਰਤੇ ਵਿਸ਼ਰਾਮ
ਛੇ ਰੁੱਤ ਬਾਰਾਂ ਮਾਸ ਕਰ
ਇੱਕ ਸੂਰਜ ਚੰਦ ਦਿਖਾਏ ਹੁਣ ਬ੍ਰਹਮ ਦੀ ਵਿਆਪਕਤਾ ਦੱਸਦੇ ਨੇ ਛੇ ਰੁੱਤਾਂ ਵਿੱਚ ਸੂਰਜ ਇੱਕੋ ਹੀ ਹੁੰਦਾ ਹੈ ਕੋਰ ਅੱਡ ਹੁੰਦਾ ਹੈ ਹਾਂ ਇੱਕੋ ਹੀ ਬਾਰਾਂ ਮਾਸ ਬਾਰਾਂ ਮਹੀਨਿਆਂ ਵਿੱਚ ਸੂਰਜ ਇੱਕੋ ਹੀ ਅਤੇ ਚੰਦ ਉਹ ਵੀ ਇੱਕੋ ਹੀ ਛੇ ਰੁੱਤਾਂ ਅਤੇ ਬਾਰਾਂ ਮਹੀਨਿਆਂ ਵਿੱਚ ਇਸੇ ਤਰ੍ਹਾਂ ਪਰਮੇਸ਼ੁਰ ਵੀ ਚਾਹੇ ਉਹ ਛੇ ਰੁੱਤਾਂ ਨੇ ਚਾਹੇ ਬਾਰਾਂ ਮਹੀਨੇ ਨੇ ਅਤੇ ਸੂਰਜ ਚੰਦ ਦੀ ਨਿਆਈ ਇੱਕੋ ਹੀ ਬ੍ਰਹਮ ਹੈ ਸਾਰਿਆਂ ਵਿੱਚ ਹਾਂਜੀ
ਬਾਹਰ ਹੈ
ਜਾਂ ਸੂਰਜ ਕੀ ਹੈ ਸੂਰਜ ਅਕਾਲ ਪੁਰਖ ਚੰਦ ਕੀ ਹੈ ਗੁਰੂ ਇਉਂ ਵਿਆਪਕ ਨੇ ਗੁਰੂ ਵੀ ਵਿਆਪਕ ਹੈ ਅਕਾਲ ਪੁਰਖ ਵੀ ਵਿਆਪਕ ਹੈ ਬਾਰਾਂ ਮਹੀਨਿਆਂ ਅਤੇ ਛੇ ਰੁੱਤਾਂ ਵਿੱਚ
ਮੇਲ ਕਹਿ ਸਸੀਅਰ ਅੰਦਰ ਸੂਰ ਸਮਾਏ
ਪੜ੍ਹ ਲਓ ਸਾਰੇ
ਸੋਲ ਮੇਲ ਕਹਿ ਸਸੀਅਰ ਅੰਦਰ ਸੂਰ ਸਮਾਏ
ਸੋ ਬਾਰਾਂ ਕੀ ਨੇ ਬਾਰਾਂ ਰਾਸਾਂ ਜਿਹੜੀਆਂ ਸੂਰਜ ਦੀਆਂ ਮਹੀਨੇ ਬਾਅਦ ਇੱਕ ਰਾਸ ਬਦਲਦੀ ਹੈ ਰਾਸੀਆਂ ਨੇ ਬਾਰਾਂ ਰਾਸੀਆਂ ਕਿਸੇ ਦੀ ਕੋਈ ਕਹਿੰਦਾ ਮੇਰੀ ਮੇਖ ਰਾਸੀ ਹੈ ਕੋਈ ਕਹਿੰਦਾ ਮੇਰੀ ਕਰਕ ਹੈ ਕੋਈ ਕਹਿੰਦਾ ਮੇਰੀ ਤੁਲਾ ਹੈ ਸੋ ਇਉਂ ਜਿਹੜੀਆਂ ਬਾਰਾਂ ਰਾਸਾਂ ਉਹ ਸੂਰਜ ਦੀਆਂ ਅਤੇ ਸੋਲ੍ਹਾਂ ਕੀ ਨੇ ਸੋਲ੍ਹਾਂ ਜਿਹੜੀਆਂ ਨੇ ਸੂਰਜ ਦੀਆਂ ਕਲਾ ਚੰਦ ਦੀਆਂ ਕਲਾ ਨੇ ਇੱਕ ਕਲਾ 'ਚ ਵਾਧਾ 16 ਤੱਕ 15 ਹੁੰਦੀਆਂ ਸਿੱਤਾਂ ਨਾ ਸੋਲ੍ਹਵੀਂ ਕੀ ਆ ਵੀ ਨਾਲ ਪੂਰਨਮਾਸੀ ਦੇ ਨਾਲ ਮੱਸਿਆ ਇਉਂ 16 ਕਲਾਂ ਮਿਲ ਕੇ ਉਹ ਚੰਦਰਮਾ ਦੀਆਂ ਨੇ ਸਸੀਆ ਨਾਮ ਇੱਥੇ ਚੰਦਰਮਾ ਦਾ ਸੂਰ ਨਾਮ ਸੂਰਜ ਦਾ ਇਉਂ ਜਿਹੜਾ ਹੈ ਭਾਈ 12-16 ਹੈ ਮੇਲ ਕਹਿ ਸਸੀ ਅੰਦਰ ਸੂਰ ਸਮਾਏ ਹੁਣ ਇਹਦਾ ਅੰਤਰੀ ਵਰਥ 12 ਹੈ ਅਤੇ 16 ਹੈ ਜਿਹੜੇ ਨੇ ਸਸੀਅਰ ਕੀ ਹੈ ਸਤੋ ਗੁਣ ਸੂਰ ਕੀ ਹੈ ਤਮੋ ਗੁਣ ਸੋ ਤਮੋ ਗੁਣ ਨੂੰ ਜਿਹੜਾ ਸੀ ਸਸੀਅਰ ਸਤੋ ਗੁਣ ਵਿੱਚ ਮੇਲ ਕਰਕੇ ਇਉਂ 12-16 ਦਾ ਜਿਹੜਾ ਸੀ ਆਪਣਾ ਨਿਰਣਾ ਬਣਾਇਆ ਹਾਂ
ਚਲ ਸਕਤੀ ਨੂੰ ਲੰਘ ਕੇ
16 ਕੀ ਨੇ 16 ਦਾ ਵੀ ਅੰਤਰੀ ਵਰਤ ਦੱਸਦੀ ਹੈ ਹਾਂਜੀ 5 ਜਿਹੜੇ ਨੇ ਗਿਆਨ ਇੰਦਰੇ 5 ਕਰਮ ਇੰਦਰੇ ਅਤੇ 5 ਪ੍ਰਕਾਰ ਦੇ ਜਿਹੜੇ ਨੇ ਜਿਹੜਾ ਸ਼ਬਦ ਸਪਰਸ਼ ਰੂਪ ਰਸ ਗੰਧ ਆਦਿਕ 15 ਅਤੇ 1 ਜਿਹੜਾ ਸੀ ਗਿਆਨ ਇਹ ਸਾਰਿਆਂ ਨੂੰ ਮਿਲ ਕਰਕੇ ਅਪਰੋਗ ਗਿਆਨ ਕਹਿੰਦੇ ਨੇ ਉਹਨੂੰ ਹਾਂ ਚਲੋ ਅੱਗੇ
ਗੁਰਮੁਖ ਇੱਕ ਮਨ ਇੱਕ ਧਿਆਏ
ਸ਼ਿਵ ਸ਼ਕਤੀ ਨੂੰ ਲੰਘ ਕੇ ਆਪਾਂ ਵੀ ਅੱਗੇ ਲੰਘੇ ਸੀ ਸ਼ਿਵ ਸ਼ਕਤੀ ਸ਼ਿਵ ਸ਼ਿਵ ਜੀ ਸ਼ਕਤੀ ਉਹਦੀ ਪਾਰਵਤੀ ਹਾਂਜੀ ਇਹ ਤੋਂ ਪਰੇ ਲੰਘਦੇ ਨੇ, ਇਹਨਾਂ ਦੇ ਪਾਸ ਕਿ ਨਹੀਂ ਸਿੱਖ ਸ਼ਿਵਜੀ ਦੀ ਪੂਜਾ ਕਰਨੀ ਜਾਂ ਕਿਸੇ ਪਾਰਵਤੀ ਨੂੰ ਪੂਜਣਾ, ਇਹਨਾਂ ਤੋਂ ਅੱਗੇ ਲੰਘਦੇ ਨੇ। ਜਾਂ ਸ਼ਿਵ ਕੀ ਹੈ ਤਮੋ ਗੁਣੀ, ਅਤੇ ਜਾਂ ਰਜੋ ਗੁਣੀ ਬ੍ਰਹਮਾ ਅਤੇ ਸਤੋ ਗੁਣੀ ਵਿਸ਼ਨੂੰ ਆਦਿਕ, ਇਹਨਾਂ ਸ਼ਕਤੀਆਂ ਨੂੰ ਲੰਘ ਕੇ ਅੱਗੇ ਇਹਨਾਂ ਦੀ ਉਪਾਸਨਾ ਤੋਂ ਤਿੰਨੇ ਗੁਣਾਂ ਤੋਂ ਉੱਪਰ ਉੱਠ ਕੇ ਗੁਰੂ ਦੇ ਸਿੱਖ ਇੱਕ ਮਨ ਹੋ ਕਰਕੇ ਇੱਕ ਨੂੰ ਇਹ ਧਿਆਉਂਦੇ ਨੇ, ਇਹਨਾਂ ਨੂੰ ਨਹੀਂ ਧਿਆਉਂਦੇ। ਹਾਂ ਅੱਗੇ ਜੀ,
ਪੈਰੀਂ ਪੈ ਜਗ ਪੈਰੀਂ ਪਾਏ,
ਪੈਰੀਂ ਪੈ
ਪੈਰੀਂ ਪੈ,
ਆਪ ਗੁਰੂ ਦੇ ਚਰਨੀ ਲੱਗਦੇ ਨੇ ਗੁਰੂ ਦੇ ਸਿੱਖ, ਅਤੇ ਜਗ ਪੈਰੀਂ ਪਾਏ, ਸੰਸਾਰ ਨੂੰ ਗੁਰੂ ਦੇ ਚਰਨੀ ਲਾਉਂਦੇ ਨੇ, ਆਪਣੇ ਨਹੀਂ ਗੁਰਚਰਨਾਂ ਨਾਲ ਲਾਉਂਦੇ ਨੇ। ਪੜ੍ਹੋ ਜੀ, ਗੁਰ ਉਪਦੇਸ਼ ਅਵੇਸ਼ ਕਰ,
ਗੁਰ ਉਪਦੇਸ਼ ਅਵੇਸ਼ ਕਰ,
ਪੈਰੀਂ ਪੈ ਰਹਿ ਰਾਸ ਕਰਨ ਦੇ,
ਪੈਰੀਂ ਪੈ ਰਹਿ ਰਾਸ ਕਰਨ ਦੇ,
ਗੁਰੂ ਦਾ ਉਪਦੇਸ਼ ਦਾ ਪ੍ਰਵੇਸ਼ ਹਿਰਦੇ ਵਿੱਚ ਕਰਕੇ ਗੁਰੂ ਦੇ ਸਿੱਖ ਗੁਰਮੁਖ ਪਿਆਰੇ ਚਾ ਪੈਰੀਂ ਪੈ, ਗੁਰਸਿੱਖਾਂ ਦੇ ਪੈਰੀਂ ਪੈਂਦੇ ਨੇ, ਗੁਰੂ ਦੇ ਚਰਨੀ ਲੱਗਦੇ ਨੇ, ਅਤੇ ਨਾਲ ਰਹਿ ਰਾਸ ਕਰਨ ਦੇ ਇਹ ਰੋ ਰੀਤੀ ਕਰਦੇ ਨੇ। ਇੱਥੇ ਰਹਿ ਰਾਸ ਦਾ ਅਰਥ ਹੈ ਰੋ ਰੀਤ ਮਰਜ਼ਾਦਾ ਟਰੈਡੀਸ਼ਨ, ਹਾਂ ਇਹ ਨਿਭਾਉਂਦੇ ਨੇ ਭਾਈ ਮਰਜ਼ਾਦਾ ਨੂੰ।
ਚਰਨ ਸਰਨ ਮਸਤਕ ਧਰਨ,
ਹਾਂ
ਚਰਨ ਰਹਿਣ ਮੁਖ ਤਿਲ,
ਰਹਿਣ ਨਹੀਂ ਜੀ ਰੇਣ ਪਲ, ਰਹਿਣ ਰਾਤ ਦਾ ਅਰਥ ਹੋਜੂ,
ਰੇਣ
ਹਾਂ ਰੇਣ ਪਲ,
ਰੇਣ ਮੁਖ ਤਿਲਕ ਸਹੰਦੇ,
ਪੜ੍ਹੋ ਸਾਰੇ ਜੀ,
ਸਰਨ ਮਸਤਕ ਧਰਨ ਚਰਨ ਰੇਣ ਮੁਖ ਤਿਲਕ ਸਹੰਦੇ।
ਹਾਂ ਚਰਨ ਸਰਨ ਸਤਿਗੁਰਾਂ ਦੀ ਚਰਨਾਂ ਦੀ ਸ਼ਰਨ ਵਿੱਚ ਆਉਂਦੇ ਨੇ ਗੁਰੂ ਦੇ ਸਿੱਖ, ਮਸਤਕ ਧਰਦੇ ਨੇ ਮਹਾਰਾਜ ਦੇ ਚਰਨਾਂ 'ਤੇ ਮੱਥਾ ਆਪਣਾ, ਫਿਰ ਮੱਥੇ ਨੂੰ ਕੀ ਲਾਉਂਦੇ ਨੇ, ਮੁੱਖ ਨੂੰ ਕੀ ਲਾਉਂਦੇ ਨੇ, ਰੇਣ ਮੁੱਖ ਤਿਲਕ ਸੁਹੰਦੇ,
ਰੇਣ ਮੁੱਖ ਤਿਲਕ ਸੁਹੰਦੇ,
ਸਤਿਗੁਰਾਂ ਦੀ ਰੇਣ ਧੂੜੀ ਚਰਨਾਂ ਦੀ ਨੂੰ ਭਾਈ ਮੁੱਖ 'ਤੇ ਤਿਲਕ ਲਾਉਂਦੇ ਨੇ, ਸੁਭਾਇਮਾਨ ਕਰਦੇ ਨੇ। ਸੋ ਕਹਿੰਦੇ ਨੇ ਧੂੜੀ ਜਿਹੜੀ ਹੈ ਠੀਕ ਹੈ, ਗੁਰੂ ਸਾਹਿਬ ਵੀ ਧੂੜੀ ਹੈ, ਪਰ ਪ੍ਰਤੱਖ ਧੂੜੀ ਵੀ ਐਸੀ ਨਹੀਂ ਗੱਲ ਕਿ ਨਹੀਂ ਹੈਗੀ, ਜੇ ਭਾਵਨਾ ਨਾਲ ਕੋਈ ਲਾ ਲਵੇ ਬਖਸ਼ਿਸ਼ਾਂ ਹੁੰਦੀਆਂ ਨੇ ਸਿੱਖ, ਅਤੇ ਉਹ ਪ੍ਰਤੱਖ ਧੂੜੀ ਵੀ ਕਰਮ ਜਿਹੜੀ ਅਜੇ ਵੀ ਕਰ ਲਈ ਹੈ, ਪਿੱਛੇ ਕਰਦੀ ਸੀ ਅਤੇ ਅੱਗੇ ਨੂੰ ਕਰੇਗੀ। ਚੰਨ ਧੂੜ ਵਰਤਾਰਾ ਵਰਤਿਆ 1982 ਵਿੱਚ ਜਦੋਂ ਮੋਰਚਾ ਲਾਇਆ ਨਾ ਅਕਾਲੀਆਂ ਨੇ, ਅਤੇ ਹਿੰਦੁਸਤਾਨ ਦੀ ਸਰਕਾਰ ਤੋਂ ਕੁਝ ਮੰਗਾਂ ਉਹਨਾਂ ਨੇ ਦਿੱਤੀਆਂ ਨਾ, ਮੋਰਚਾ ਲਾ ਦਿੱਤਾ 1982 'ਚ ਅਨੰਦਪੁਰ ਦੇ ਮਤੇ ਵਾਸਤੇ। ਉਦੋਂ ਸਨ ਜਰਨੈਲ ਸਿੰਘ ਜੀ ਪਿੰਡਾਂ ਵਾਲਿਆਂ ਨੇ ਵੀ ਸ਼ਮੂਲੀਅਤ ਦਿੱਤੀ, 82 ਤੋਂ ਲੈ ਕੇ 84 ਤੱਕ ਚੱਲਿਆ, ਦਿੱਤਾ ਕੁਛ ਨਹੀਂ ਕਿਸੇ ਨੇ ਅਜੇ ਤੱਕ ਵੀ। ਅਤੇ ਉਹ ਉੱਥੇ ਫਿਰ ਕੀ ਹੋਇਆ, ਇੱਕ ਦਿਨ ਸੰਤ ਜਿਹੜਾ ਲੰਗਰ ਹਾਲ ਹੈ ਨਾ, ਤੁਸੀਂ ਲੰਗਰ 'ਚ ਆਪਾਂ ਛਕਦੇ ਹਾਂ, ਇੱਥੇ ਜਿਹੜੀ ਉੱਪਰਲੀ ਮੰਜ਼ਿਲ ਹੈ ਉੱਥੇ ਤਕਰੀਬ ਦੀਵਾਨ ਲਾਇਆ ਕਰਦੇ ਸੀ, ਦਿਨ ਨੂੰ ਕਥਾ ਸੀ, ਦਸਮ ਗ੍ਰੰਥੀ ਚੱਲਦੀ ਉੱਥੇ, ਜਦੋਂ ਕਿਤੇ ਕੇਸਾਂ ਦਾ ਪ੍ਰਕਰਨ ਆ ਜਾਂਦਾ ਅਤੇ ਸੰਬੰਧ ਵਿੱਚ ਉਹ ਪ੍ਰਕਰਨ ਨੂੰ ਖੋਲ੍ਹ ਕੇ ਦੱਸਦੇ। ਪ੍ਰਕਰਨ ਆਇਆ ਕੇਸਾਂ ਦਾ ਦਸਮ ਗ੍ਰੰਥ ਦੀ ਕਥਾ ਵਿੱਚ, ਉੱਥੇ ਉਸ ਵੇਲੇ ਸਮਾਪਤੀ ਵੇਲੇ ਦੋ ਸਿੱਖ ਇੰਗਲੈਂਡ ਤੋਂ ਆਏ, ਜਿਹੜੇ ਦੋਵੇਂ ਸਹਿਜਧਾਰੀ ਸੀ, ਬੋਨੇ ਸੀ, ਬੜੀ ਚੌਖੀ ਮਾਇਆ ਲੈ ਕੇ ਆਏ, ਮਹਾਂਪੁਰਖਾਂ ਦੇ ਕੋਲ ਲਿਆ ਕੇ ਰੱਖੀ। ਮਹਾਂਪੁਰਖਾਂ ਦੇ ਭਾਈ ਕੀ ਨਾਂ ਹੈ ਜੀ, ਕਹਿੰਦੇ ਫਲਾਣਾ ਸਿੰਘ, ਸਿੰਘ ਦੱਸੇ ਨਾਂ ਨਾਲ, ਕਹਿੰਦੇ ਭਾਈ ਪੁੱਤ ਤਾਂ ਸਿੰਘਾਂ ਦੇ ਹੋ, ਨਾਂ ਵੀ ਸਿੰਘ ਹੈ, ਪਰ ਕੇਸਦਾੜੀ ਨਹੀਂ ਰੱਖੇ, ਕੀ ਕਾਰਨ ਹੈ? ਚਲੋ ਉਹਨਾਂ ਨੇ ਟਾਲ ਮਟੋਲ ਦੀ ਨੀਤੀ ਦੁਆਰਾ ਕੁਝ ਜਵਾਬ ਮਾਤਰ ਹੋਇਆ। ਮਹਾਂਪੁਰਖਾਂ ਦੇ ਭਾਈ ਜੇ ਮੇਰਾ ਤਾਂ ਕੰਮ ਹੈ ਆਪਣੇ ਭਰਾ ਬਣਾਉਣਾ, ਪਿਤਾ ਆਪਣਾ ਗੁਰੂ ਗੋਬਿੰਦ ਸਿੰਘ, ਆਪਾਂ ਬਣਨਾ ਉਹਨਾਂ ਦੇ ਪੁੱਤਰ, ਅਤੇ ਮੇਰਾ ਕੰਮ ਹੈ ਭਰਾ ਬਣਾਉਣੇ, ਅਤੇ ਜੇ ਤਾਂ ਕੇਸਦਾੜੀ ਪਿਆਰੇ ਰੱਖਣੇ ਨੇ, ਤੁਹਾਡੀ ਮਾਇਆਵੀ ਪ੍ਰਵਾਨ ਹੈ ਜੀ, ਉਹ ਬੇਨਤੀ ਪ੍ਰਵਾਨ ਨਹੀਂ, ਮਾਇਆਵੀ ਪ੍ਰਵਾਨ ਨਹੀਂ। ਜੇ ਸਾਡੇ ਵਰਗਾ ਕੋਈ ਪਖੰਡੀ ਹੁੰਦਾ ਤਾਂ ਕਹਿੰਦੇ ਠੀਕ ਆ ਜੀ, ਰਾਜੀ ਰਹੋ ਖੁਸ਼ੀ ਰਹੋ, ਮਾਇਆ ਬੋਝੇ 'ਚ ਪਾ ਲੈਣੀ ਸੀ, ਤੋੜ ਦੇਣੇ ਸੀ, ਗੱਲ ਸਿੱਖੀ ਦੀ ਅੰਦਰ ਪਿਆਰ ਸੀ, ਅਤੇ ਉਹਨਾਂ ਵਿੱਚ ਇੱਕ ਰੋ ਪਿਆ, ਵੈਰਾਗ 'ਚ ਆ ਗਿਆ, ਬਚਨ ਸੁਣ ਕੇ ਮਹਾਂਪੁਰਖਾਂ, ਲਓ ਮਹਾਰਾਜ ਅੱਜ ਤਾਂ ਮੈਂ ਨਹੀਂ ਹੱਥ ਲਾਉਂਦਾ ਇਹਨੂੰ, ਮੈਂ ਰੱਖਾਂਗਾ। ਦੂਜਾ ਥੋੜ੍ਹਾ ਜਿਹਾ ਢੀਠ ਜਿਹਾ ਸੀ, ਕਹਿੰਦਾ ਜੀ ਮੈਨੂੰ ਥੋੜ੍ਹਾ ਸੋਚ ਲੈਣ ਦਿਉ। ਮਹਾਂਪੁਰਖ ਕਹਿਣਗੇ ਚੰਗਾ ਭਾਈ, ਮਾਇਆ ਵੀ ਸਾਨੂੰ ਸੋਚ ਲੈਣ ਦੇ ਲੈ ਜਾ ਆਪਣੀ, ਉਹਨਾਂ 'ਚ ਨਹੀਂ ਰੱਖਣੀ। ਅਤੇ ਉਦੋਂ ਬਾਅਦ ਇੱਕ ਕੀ ਉੱਠਿਆ, 35-37 ਸਾਲ ਦਾ ਇੱਕ ਜਵਾਨ ਉੱਠਿਆ, ਕਹਿੰਦਾ ਮਹਾਂਪੁਰਖੋ ਇਹਨਾਂ ਨੂੰ ਤਾਂ ਕਿਸ ਦਾੜੀ ਰਖਾਉਣ ਦੀ ਗੱਲ ਕਰਦੇ ਹੋ, ਮੇਰੇ 35 ਸਾਲ ਹੋ ਗਏ, ਆਈ ਹੋਈ ਨਹੀਂ
ਦਾੜੀ, ਨਹੀਂ ਆਈ,
ਮੈਂ ਨਾ ਮੈਂ ਬੁੜੀਆਂ 'ਚ ਨਾ ਮੈਂ ਮਰਦਾਂ 'ਚ, ਅਤੇ ਮੇਰੇ 'ਤੇ ਬਖਸ਼ਿਸ਼ ਕਰੋ ਕੋਈ। ਮਹਾਂਪੁਰਖ ਕਹਿਣ ਲੱਗੇ ਜੀ ਸਿੰਘਾਂ ਵੀ ਗੱਲ ਇਹ ਆ, ਕੁਛ ਸਮਾਂ ਠਹਿਰ ਸਕਦਾ ਇੱਥੇ? ਹਾਂਜੀ ਮੈਂ ਜਿੰਨਾ ਕਹੂੰਗਾ ਠਹਿਰ ਜੂੰ। ਮਹਾਂਪੁਰ ਕਹਿੰਦੇ ਰਹਿ ਫਿਰ 40 ਕੁ ਦਿਨ 40 ਦਿਨ ਇੱਥੇ ਠਹਿਰ ਕੇ ਦੋ ਕੰਮ ਕਰਿਆ ਕਰਨੇ ਨੇ, ਅੰਮ੍ਰਿਤ ਵੇਲੇ ਉੱਠ ਕੇ ਦੁੱਖ ਭੰਜਣੀ ਵਾਲੀ 'ਤੇ ਇਸ਼ਨਾਨ ਕਰ, ਉੱਥੇ ਇਸ਼ਨਾਨ ਕਰਕੇ ਪ੍ਰਕਰਮਾ ਮਾਸਟਰ ਪਾਤਸ਼ਾਹ ਨੂੰ ਯਾਦ ਕਰਦਾ ਹੋਇਆ ਜਦੋਂ ਦਰਸ਼ਨੀ ਡਿਊਟੀ ਦੇ ਮੂਹਰੇ ਆਏਗਾ ਨਾ, ਉੱਥੇ ਜਿਹੜਾ ਪੈਦਾਨ ਪਿਆ ਬਸ ਉਹਦੇ ਹੇਠੋਂ ਗੁਰੂ ਰਾਮਦਾਸ ਦੇ ਚਰਨਾਂ ਦੀ ਧੂੜੀ ਮੁੱਖ 'ਤੇ ਮਲਣੀ, ਮਹਾਰਾਜ ਬਖਸ਼ਿਸ਼ ਕਰਨਗੇ। ਸੋ ਐਸਾ ਹੀ ਹੋਇਆ, ਉਹਨੇ ਨਿੱਤ ਦਾ ਕੰਮ ਸ਼ੁਰੂ ਕਰ ਦਿੱਤਾ। 40 ਦਿਨ ਤਾਂ ਜੇ ਕੀ ਹੋਣੇ ਸੀ, ਥੋੜ੍ਹੇ ਦਿਨ ਲੰਘੇ, ਦਾੜੀ ਪੁੰਗਰੀ ਆਈ, ਪੁੰਗਰੀ 'ਤੇ ਬੜਾ ਕੁਛ ਹੋਇਆ। ਸੰਗਤ ਦੇ ਦੀਵਾਨ ਵਿੱਚ ਆ ਕਰਕੇ ਮਹਾਂਪੁਰਖ ਬੜੀ ਬਖਸ਼ਿਸ਼ ਕੀਤੀ ਆਪ ਜੀ ਨੇ। ਮਹਾਂਪੁਰਖ ਕਹਿਣ ਕਿ ਅਸੀਂ ਨਹੀਂ ਭਾਈ, ਇਹ ਗੁਰੂ ਰਾਮਦਾਸ ਨੇ ਹੋਈ ਹੈ, ਆ ਦੇਖੋ ਕਿੰਨੀ ਸੋਹਣੀ ਆ ਗਈ, ਮੈਂ ਮਰਦਾਂ 'ਚ ਸ਼ਾਮਿਲ ਕਰ ਦਿੱਤਾ। ਅਤੇ ਉਦੋਂ ਫਿਰ ਉਸ ਵੇਲੇ ਪੱਤਰਕਾਰ ਬੁਲਾਏ, ਉਹ ਦਿਨ ਲਿਖਾਇਆ, ਉਹਦਾ ਪਿੰਡ ਪੁੱਛਿਆ, ਫਿਰੋਜ਼ਪੁਰ ਜ਼ਿਲ੍ਹੇ ਵਿੱਚ ਹਮਦ ਪਿੰਡ ਸੀ, ਉੱਥੋਂ ਦੇ ਰਹਿਣ ਵਾਲਾ ਸੀ ਡੈਰੀ। ਸਾਨੂੰ ਸਾਰਿਆਂ ਨੂੰ ਜਿਹਨੇ ਵਿਦਿਆਰਥੀ ਤੇ ਸਾਰਿਆਂ ਨੂੰ ਡੈਰੀਆਂ 'ਤੇ ਲਿਖਾਇਆ, ਭਾਈ ਦਿਨ ਨੋਟ ਕਰੋ, ਆ ਧੂੜੀ ਜਿਹੜੀ ਕਹਿੰਦੇ ਨੇ ਨਹੀਂ ਇਕੱਲੀ ਸ਼ਬਦ ਰੂਪੀ ਧੂੜੀ ਉਹ ਵੀ ਆ, ਪਰ ਪ੍ਰਤੱਖ ਧੂੜ ਵੀ ਮਹਾਰਾਜ ਪਾਤਸ਼ਾਹ ਦੀ ਮੌਜੂਦ ਆ, ਜੇ ਕੋਈ ਸ਼ਰਧਾ ਨਾ ਲਾਵੇ। ਸਿੱਖ ਅੰਮ੍ਰਿਤ ਛਕਾ ਕੇ ਭੇਜਿਆ, ਫਿਰ ਉੱਥੋਂ ਸਿੰਘ ਸਜਾ ਕੇ ਭੇਜਿਆ, ਅਤੇ ਉਹ ਮਹਾਰਾਜ ਪਾਤਸ਼ਾਹ ਦੀ ਜਿਹੜੀ ਭਾਈ ਧੂੜੀ ਆ ਨਾ, ਉਹ ਲੱਗ ਜਾ ਕਿਤੇ ਮੁੱਖ ਨੂੰ, ਮੱਥੇ ਨੂੰ ਲੱਗ ਜਾ, ਮੱਥੇ ਦੇ ਕਰਮ ਮੇਟ ਦਿੰਦੀ ਆ, ਹਾਂਜੀ ਮੁੱਖ ਨੂੰ ਲੱਗ ਜਾ, ਸੱਚੇ ਪਾਤਸ਼ਾਹ ਜੀ ਨਿਸ਼ਕਲੰਕ ਬਣਾ ਦਿੰਦੇ ਨੇ। ਐਸੀ ਇਹ ਧੂੜੀ ਆ ਜੀ, ਧੂੜੀ ਦੇ ਹੋਰ ਬੜੇ ਪ੍ਰਮਾਣ ਨੇ, ਇਤਿਹਾਸ ਵਿੱਚ ਜ਼ਿਕਰ ਆਉਂਦੇ ਨੇ। ਸ਼ਾਹਬਾਜ਼ ਸਿੰਘ ਅਤੇ ਸੁਵੇਗ ਸਿੰਘ ਪਿਤਾ ਪੁੱਤਰ ਨੇ, ਸੁਵੇਗ ਸਿੰਘ ਪਿਤਾ ਹੈ, ਸ਼ਾਹਬਾਜ਼ ਸਿੰਘ ਪੁੱਤਰ ਹੈ। ਸੁਵੇਗ ਸਿੰਘ ਉਸ ਵੇਲੇ ਵੱਡੇ ਅਹੁਦੇ 'ਤੇ ਨੌਕਰੀ ਉਸ ਵੇਲੇ ਕਰ ਰਿਹਾ ਸੀ, ਨਵਾਬੀ ਦੇ ਨੇੜੇ ਦਾ ਅਹੁਦਾ ਸੀ, ਅਤੇ ਸਿੱਖਾਂ ਦੀ ਵਿਚੋਲਗੀ ਵੀ ਕਰਦਾ, ਇਸਲਾਮ ਵਿੱਚ ਲਿਆ ਕਰਕੇ ਬੇਕਸੂਰੇ ਸਿੱਖਾਂ ਨੂੰ ਬਚਾਉਂਦਾ ਵੀ ਸੀ, ਅਤੇ ਉਹ ਜੋ ਕਰਦਾ ਰਹਿੰਦਾ ਸੀ। ਇੱਕ ਦਿਨ ਉਹਦੇ 'ਤੇ ਬਿਪਤਾ ਪਈ, ਚੋਰ ਪਾ ਲਿਆ ਵੀ ਐਡਾ ਇਹ ਪੜ੍ਹਿਆ ਲਿਖਿਆ ਸਿੱਖ ਹੈ, ਇਸ ਪਰਿਵਾਰ ਨੂੰ ਇਸਲਾਮ ਵਿੱਚ ਕਿਉਂ ਨਾ ਲਿਆਈਏ। ਉਹਨਾਂ 'ਤੇ ਲਾਗੂ ਕਰ ਦਿੱਤਾ ਇਹ ਰੂਲ, ਤੁਸੀਂ ਜਾਂ ਤਾਂ ਜੀ ਸਾਡਾ ਇਸਲਾਮ ਧਰਮ ਕਬੂਲ ਕਰ ਲਓ ਪਿਓ ਪੁੱਤਰ, ਅਗਲਾ ਤਾਂ ਉਹਨਾਂ ਦਾ ਹੁੰਦਾ ਸੀ ਫੈਸਲਾ ਵੀ ਸਜ਼ਾਏ ਮੌਤ ਹੈ। ਜਦੋਂ ਇਹ ਉਹਨਾਂ ਨੂੰ ਇਸ ਗੱਲ ਲਈ ਜਿਹੜਾ ਸੀ ਗ੍ਰਿਫਤਾਰ ਕਰ ਲਿਆਂਦਾ, ਕਰਕੇ ਜਿਹੜਾ ਸੀ ਦੋਵਾਂ ਨੂੰ ਵੱਖਰੇ ਵੱਖਰੇ ਕਰ ਦਿੱਤਾ। ਸ਼ਾਹਬਾਜ਼ ਸਿੰਘ ਨੂੰ ਵੱਖਰੇ ਕਰਕੇ ਪੁੱਛਿਆ, ਤੂੰ ਪਿਓ ਦੀ ਮਗਰ ਕਿਉਂ ਲੱਗਦਾ ਹੈ, ਤੂੰ ਇਸਲਾਮ ਧਰਮ ਕਬੂਲ ਕਰ, ਤੈਨੂੰ ਨਵਾਬ ਬਣਾਵਾਂਗੇ, ਹੋਰ ਲਾਲਚ ਦੇ ਦਿੱਤੇ ਬਥੇਰੇ। ਮੰਨ ਗਿਆ, ਇਸਲਾਮ ਧਰਮ ਕਬੂਲ ਕਰਨਾ ਮੰਨ ਗਿਆ ਸ਼ਾਹਬਾਜ਼ ਸਿੰਘ। ਜਦੋਂ ਮੰਨਿਆ, ਬੜੇ ਖੁਸ਼ ਹੋਏ ਸਾਰੇ ਇਕੱਠੇ ਹੋ ਕੇ, ਇਸਲਾਮ ਜਿਹਨੇ ਇੱਥੇ ਮੁਸਲਮਾਨ। ਸੁਵੇਗ ਸਿੰਘ ਨੂੰ ਕਹਿਣ ਲੱਗੇ, ਤੇਰਾ ਪੁੱਤਰ ਮੁਸਲਮਾਨ ਹੋਣਾ ਮੰਨ ਗਿਆ, ਤੂੰ ਵੀ ਕਾਹਨੂੰ ਜਿੱਦ ਕਰਦਾ, ਮੌਜਾਂ ਕਰੋਗੇ ਦੋਵੇਂ। ਸੁਵੇਗ ਸਿੰਘ ਜੀ ਕਹਿਣ ਲੱਗੇ, ਮੈਨੂੰ ਮਿਲਾ ਦੋਗੇ ਉਹਨਾਂ ਨੂੰ? ਆਪ ਜੀ ਮਿਲਾ ਦਿੰਦੇ ਹਾਂ, ਵੀ ਅਸੀਂ ਰਾਏ ਕਰ ਲੈਂਦੇ ਆਪੋ ਵਿੱਚ ਹੀ, ਇਕੱਠੇ ਦੋਵੇਂ ਬਹਿ ਕੇ ਕਰ ਲੈਂਦੇ ਹਾਂ ਰਾਏ, ਮਿਲਾ ਦਿੱਤੇ। ਜਦੋਂ ਮਿਲਾਏ, ਸੁਵੇਗ ਸਿੰਘ ਬ੍ਰਹਮ ਗਿਆਨ ਦੀ ਅਵਸਥਾ ਵਾਲਾ ਸੀ, ਅੰਤਰਜਾਮਤਾ ਦਾ ਅੰਦਰ ਅੰਤਰਜਾਮਤਾ ਸੀ। ਪੁੱਤਰ ਦੇ ਮੱਥੇ ਵੱਲ ਵੇਖਿਆ, ਪੜ੍ਹਿਆ, ਕਹਿੰਦਾ ਹੋਏ ਤਾਂ ਇਹਦਾ ਇੱਕ ਕਰਮ ਲਿਖਿਆ ਹੋਇਆ, ਮੁਸਲਮਾਨ ਹੋਣਾ ਕਰਮਾਂ ਵਿੱਚ ਹੈਗਾ ਸੀ ਇੱਕ, ਤੋ ਸ਼ਕਤੀ ਰੱਖਦਾ ਬ੍ਰਹਮ ਗਿਆਨੀ ਹੈ। ਆਪਣੇ ਪੈਰ ਦਾ ਅੰਗੂਠਾ ਮੱਥੇ ਨਾਲ ਜਿਹੜਾ ਸੀ ਉਹਨੂੰ ਟੱਚ ਕੀਤਾ ਨਾ, ਲਾਈਨ ਮਾਰ ਦਿੱਤੀ ਪੈਰ ਦੇ ਅੰਗੂਠੇ ਨਾਲ, ਚੱਲ ਧੂੜੀ ਸੀ, ਉਹ ਲੇਖ ਹੀ ਮੇਟ ਦਿੱਤਾ। ਕਹਿੰਦਾ ਜੀ ਪੁੱਛ ਲਓ ਬਈ, ਤਿਆਰ ਹੈ ਮੁਸਲਮਾਨ ਬਣਨ ਨੂੰ? ਪੁੱਛਿਆ, ਕਹਿੰਦਾ ਮੈਂ ਆਪਣਾ ਧਰਮ ਕੋਲੋਂ ਛੱਡਣ ਲੱਗਾ, ਕਦਾਚਿਤ ਨਹੀਂ ਹੋਊਗਾ, ਲੇਖ ਮਿਟ ਗਿਆ। ਫਿਰ ਕੀ ਹੋਇਆ, ਦੋਹਾਂ ਨੂੰ ਪਿਓ ਪੁੱਤ ਨੂੰ ਚਰਖੜੀਆਂ 'ਤੇ ਬੰਨ੍ਹ ਕੇ ਤੁੰਬਾ ਤੁੰਬਾ ਕਰਕੇ ਉਡਾ ਦਿੱਤਾ, ਧਰਮ ਦਾ ਤਿਆਗ ਨਹੀਂ ਕੀਤਾ। ਇਹ ਭਾਈ ਐਸੀ ਧੂੜੀ ਗੁਰੂ ਦੇ ਸਿੱਖਾਂ ਦੇ ਚਰਨਾਂ ਦੀ ਵੀ ਜਿਹੜੀ ਆ ਕਰ ਦਿੰਦੀ ਹੈ, ਕਰਮ ਬਦਲ ਦਿੰਦੀ ਹੈ, ਕੋਈ ਪੂਰਨ ਹੋਵੇ ਬ੍ਰਹਮ ਬੇਤਾ। ਹਾਂ ਚਲੋ,
ਪਰਮ ਕਰਮ ਦਾ ਲੇਖ ਮੇਟ,
ਇਉਂ ਲੇਖ ਮੇਟ ਦਿੰਦੇ ਨੇ, ਪਰਮ ਕਰਮ ਦਾ ਲੇਖ ਮੇਟ। ਪਿਛਲਾ ਕੋਈ ਭਰਮ ਪਿਆ ਹੈ, ਕੋਈ ਕਰਮ ਦਾ ਐਸਾ ਮਾੜਾ ਲੇਖ ਹੈ, ਮੇਟਣ ਨੂੰ ਸਮਰੱਥ ਨੇ। ਹਾਂਜੀ,
ਲੇਖ ਅਲੇਖ ਵਸੇਖ ਮਨ
ਆਪ ਲੇਖ, ਜਿਹੜਾ ਲੇਖਾਂ ਤੋਂ ਪਰੇ ਕੌਣ ਹੈ? ਪਰਮੇਸ਼ਰ। ਹਾਂਜੀ, ਜਿਹੜਾ ਕਦੇ ਲੇਖੇ 'ਚ ਨਹੀਂ ਆਉਂਦਾ, ਉਹ ਰੂਪ ਬਣ ਜਾਂਦੇ ਨੇ, ਵਿਸ਼ੇਸ਼ ਕਰਕੇ ਬਣਦੇ ਨੇ ਅਤੇ ਬਣਾਉਂਦੇ ਨੇ ਅੱਗੇ।
ਜਗਮਗ ਜੋਤ ਅਦੋਤ ਕਰ,
ਜਿਹੜੀ ਪਰਮੇਸ਼ਰ ਦੀ ਜੋਤ ਸਾਰੇ ਬ੍ਰਹਿਮੰਡਾਂ ਵਿੱਚ ਜਗਮਗ ਜਗਮਗ ਕਰ ਰਹੀ ਹੈ ਨਾ, ਅਦੋਤ ਪ੍ਰਕਾਸ਼ ਹੋ ਰਹੀ ਹੈ, ਅਤੇ ਉਹੀ ਜੋਤ ਦੇ ਮਾਲਕ ਬਣ ਜਾਂਦੇ ਨੇ, ਜੋਤ ਰੂਪ ਹੋ ਜਾਂਦੇ ਨੇ, ਜਿਹੜੀ ਜੋਤ ਫਿਰ ਸੂਰਜ
ਚੰਦ ਨਾ ਲੱਖ ਪੁੱਜਦੇ।
ਹਾਂ, ਜਿਹਦੀ ਜੋਤ ਦੇ ਮੁਕਾਬਲੇ ਲੱਖਾਂ ਸੂਰਜ ਲੱਖਾਂ ਹੀ ਚੰਦ ਨਹੀਂ ਪੁੱਜ ਸਕਦੇ।
ਹੋਮੈ ਗਰਭ ਨਵਾਰ ਕੈ,
ਹੋਮੈ ਦੀ ਨਿਵਿਰਤੀ ਕਰਕੇ ਫਿਰ ਉਹ ਹੰਕਾਰ ਨੂੰ, ਹੋਮੈ ਕੀ ਹੈ ਹੰਗਤਾ ਅਤੇ ਮਮਤਾ, ਗਰਭ ਕੀ ਹੈ ਹੰਕਾਰ, ਦੋਹਾਂ ਨੂੰ ਨਿਵੇੜ ਕੇ ਨਿਵਿਰਤ ਕਰਕੇ ਜੀ
ਸਾਧ ਸੰਗਤ ਸੱਚ ਮੇਲ ਮਿਲੰਦੇ,
ਇਉਂ ਸਾਧ ਸੰਗਤ ਸੱਚ ਮੇਲ ਮਿਲੰਦੇ, ਸਾਧ ਸੰਗਤ ਵਿਚਾਰ ਕਰਕੇ ਸੱਚੇ ਮੇਲ ਸੱਚੇ ਗੁਰੂ ਮਹਾਰਾਜ ਜੀ ਨਾਲ ਆਪ ਮੇਲ ਕਰਦੇ ਨੇ ਅਤੇ ਮਿਲੰਦੇ ਸਿੱਖਾਂ ਨੂੰ ਮੇਲਦੇ ਨੇ। ਹਾਂਜੀ ਸਾਰੀ ਪੰਕਤੀ ਪੜ੍ਹੋ, ਸਰਨੀ ਸੱਚ ਕਰ ਲਈ ਸੱਚ ਮੇਲ ਮਿਲੰਦੇ, ਚਲੋਗੇ ਜੀ।
ਸਾਧ ਸੰਗਤ ਪੂਰਨ ਬ੍ਰਹਮ ਚਰਨ ਕਵਲ ਪੂਜਾ ਪ੍ਰਚੰਦੇ,
ਠੀਕ ਹੈ। ਸਾਧ ਸੰਗਤ ਪੂਰਨ ਬ੍ਰਹਮ,
ਸਾਧ ਸੰਗਤ ਪੂਰਨ ਬ੍ਰਹਮ,
ਸੋ ਪੂਰਨ ਬ੍ਰਹਮ ਜੋ ਪਰਮੇਸ਼ੁਰ ਹੈ ਸਾਧ ਸੰਗਤ 'ਚ ਬਿਰਾਜਮਾਨ ਹੈ ਅਤੇ ਚਰਨ ਕਮਲ
ਚਰਨ ਕਮਲ
ਪੂਜਾ ਪ੍ਰਚੰਦੇ
ਪੂਜਾ ਪ੍ਰਚੰਦ,
ਉਹਦੇ ਚਰਨਾਂ ਕਮਲਾਂ ਦੀ ਪੂਜਾ ਪਾਈ ਪਰਚਾਉਂਦੇ, ਪੂਜਾ ਵਿੱਚ ਪਰਚਦੇ ਨੇ, ਪੂਜਾ ਉਹਨਾਂ ਦੀ ਉਹ ਕਰਦੇ ਨੇ, ਇੱਕ ਦੇ ਉਪਾਸਕ ਨੇ। ਸੁੱਖ ਸੰਪਟ,
ਸੁੱਖ ਸੰਪਟ ਹੋਏ ਭਵਰ ਵਸੰਦੇ,
ਹਾਂ ਸੁੱਖ ਸੰਪਟ ਹੋਏ,
ਸੁੱਖ ਸੰਪਟ ਹੋਏ,
ਸੰਪਟ ਨਾਮ ਡੱਬੇ ਦਾ ਹੈ, ਸੁੱਖਾਂ ਦਾ ਡੱਬਾ ਹੋ ਨਿਬੜਦੇ ਨੇ, ਭਵਰ ਵਸੰਦੇ
ਭਵਰ ਵਸੰਦੇ,
ਇਉਂ ਫਿਰ ਭਾਈ ਜਿਹੜੇ ਭੌਰੇ ਹੋ ਕੇ ਵਸਦੇ ਨੇ ਗੁਰ ਚਰਨਾਂ ਕਮਲਾਂ ਦੇ, ਜਿਵੇਂ ਭੌੜਾ ਫੁੱਲ ਤੋਂ ਪਰੇ ਨਹੀਂ ਨਾ ਜਾਂਦਾ, ਉਹ ਮਹਾਰਾਜ ਚਰਨਾਂ ਕਮਲਾਂ ਦੇ ਭੌਰੇ ਬਣ ਕੇ ਰਹਿੰਦੇ ਨੇ ਗੁਰੂ ਦੇ ਸਿੱਖ, ਐਸੀ ਰਹਿਣੀ ਹੈ ਗੁਰੂ ਦੇ ਸਿੱਖਾਂ ਦੀ। ਸੋ ਇੱਥੇ ਤੱਕ ਤੀ ਸੀ। ਹਾਂਜੀ ਨਹੀਂ ਮੁਕਤਾ ਜੀ ਨੇ ਤਿੰਨੇ ਟਿੱਪੀਆਂ ਨੇ ਕਵਲ ਪਾਠ, ਇਸੇ ਪੌੜੀ ਨੂੰ ਪੜ੍ਹ ਲਓ ਸਾਰੇ ਦੁਬਾਰੇ ਇੱਥੇ ਤੱਕ ਤੀ ਸਵੇਰ ਵਾਲਿਆਂ ਦਾ।
ਚਰਨ ਚਰਨ ਮਸਤਕ ਧਾਰਨ, ਚਰਨ ਰਹਿਣ ਮੁੱਖ ਤਿਲਕ ਸੁਹੰਦੇ, ਭਰਮ ਕਰਮ ਦਾ ਖੇਲ ਮੇਟ, ਨੇਖ ਨੇਖ ਸੇਖ ਬਣਦੇ,
ਜਗਮਗ ਜੋਤ ਉਦੋਤ ਕਰ, ਸੂਰਜ ਚੰਦ ਨਾ ਲੱਖ ਪੁਜੰਦੇ, ਹੋਮੈ ਗਰਭ ਨਿਵਾਰ ਕੈ, ਸਾਧ ਸੰਗਤ ਸੱਚ ਮੇਲ ਮਿਲੰਦੇ, ਸਾਧ ਸੰਗਤ ਪੂਰਨ ਬ੍ਰਹਮ ਚਰਨ ਕਮਲ ਪੂਜਾ ਪ੍ਰਚੰਦੇ, ਸੁਖ ਸੰਪਟ ਹੋਏ ਭਵਰ ਵਸੰਦੇ, ਸੁਖ ਸੰਪਟ ਹੋਏ ਭਵਰ ਵਸੰਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਹੋਏ ਸ਼ਬਦ ਇੱਥੇ ਦੇਹਲੀ ਦੀਪਕ ਹੈ, ਦੋਵੇਂ ਪਾਸੇ ਲੱਗ ਜਾਂਦਾ, ਸੁੱਖਾਂ ਦਾ ਡੱਬਾ ਹੁੰਦੇ ਨੇ ਅਤੇ ਹੁੰਦੇ ਨੇ ਭੌਰੇ, ਦੋਵੇਂ ਪਾਸੇ ਲੱਗ ਗਿਆ, ਉੱਥੇ ਵੀ ਵਿਸਰਾਮ ਆ ਜਾਂਦਾ ਸੁੱਖ ਸੰਪਟ 'ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।